ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਏ ਸੋ ਭਾਉ ਕਰੇ ਆਪਣਾ ਆਪ ਪਛਾਣੈ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਏ ਸੋ ਭਾਉ ਕਰੇ ਆਪਣਾ ਆਪ ਪਛਾਣੈ ਗੁਰ ਪ੍ਰਸਾਦੀ ਜੀਵਤ ਮਰੈ ਤਾ ਮਨ ਹੀ ਤੇ ਮਨ ਮਾਨੈ ਜਿਨ ਕਉ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥ ਹੈ ਗਿਆਨੈ ਗੁਰ ਪ੍ਰਸਾਦੀ ਜੀਵਤ ਮਰੈ ਤਾ ਮਨ ਹੀ ਤੇ ਮਨ ਮਾਨੈ ਜਿਨ ਕਉ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥ ਹੈ ਗਿਆਨੈ
ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕੀ ਫਤਿਹ
ਸਰਬੱਤ ਸੰਗਤ ਗੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੇ ਹੋਏ ਗੁਰੂ ਖਾਲਸਾ ਜੀ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ ਜੋ ਸੰਸਾਰ ਦੀਆਂ ਸਮੁੱਚੀਆਂ ਹੀ ਆਸਾਵਾਂ ਨੂੰ ਤ੍ਰਿਪਤ ਕਰਕੇ ਮਨੁੱਖ ਦੀ ਜੋ ਅਸਲੀ ਆਸਾ ਪ੍ਰਭੂ ਪ੍ਰੇਮ ਵਿੱਚ ਪ੍ਰਭੂ ਮੇਲ ਵਿੱਚ ਭੇਦ ਹੋਣ ਦੀ ਆਸਾ ਹੈ ਉਸ ਨੂੰ ਸੰਪੂਰਨ ਕਰਨ ਵਾਲੀ ਆਸਾ ਜੀ ਦੀ ਵਾਰ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਰਾਗੀ ਜਥੇ ਨੇ ਬਹੁਤ ਹੀ ਰਸ ਭਿੰਨੇ ਆਵਾਜ਼ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਸ਼ਬਦ ਗਾਇਨ ਕੀਤਾ ਹੈ, ਅਥਵਾ ਉਹ ਹੁਣ ਜੋ ਬਹੁਤ ਸਾਰੀਆਂ ਗੁਰੂਕੀਆਂ ਸੰਗਤਾਂ ਦੂਰ ਦਰੇਡਿਆਂ ਤੋਂ ਚੱਲ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਦੀਦਾਰੇ ਕਰਨ ਵਾਸਤੇ ਆਏ ਹਾਂ, ਇਹ ਵੀ ਸੁਭਾਗ ਸਤਿਗੁਰੂ ਜੀ ਦੀ ਕਿਰਪਾ ਨਾਲ ਮਿਲਦਾ ਹੈ। ਮਨ ਦੀ ਇੱਛਾ ਬਣੀ ਰਹਿੰਦੀ ਹੈ ਕਿ ਕਦੋਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਹੋਣ, ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰੀਏ। ਸਤਿਗੁਰੂ ਜੀ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ, ਸਤਿਗੁਰੂ ਜੀ ਨੇ ਆਪ ਇੱਛਾ ਪੂਰੀ ਕੀਤੀ ਹੈ। ਸੰਗਤਾਂ ਨੇ ਦਰਸ਼ਨ ਦੀਦਾਰੇ ਕੀਤੇ ਅਥਵਾ ਗੁਰੂ ਕੇ ਸਰੋਵਰ ਵਿੱਚ ਇਸ਼ਨਾਨ ਕੀਤਾ ਹੈ, ਬਹੁਤ ਸਾਰੀਆਂ ਸੰਗਤਾਂ ਇਸ਼ਨਾਨ ਕਰ ਰਹੀਆਂ ਹਨ। ਸੋ ਸਾਧ ਸੰਗਤ, ਇਹ ਵੱਡਿਆ ਭਾਗਾਂ ਦਾ ਕੁੰਭ ਹੈ, ਐਵੇਂ ਇਹ ਦਾਤਾਂ ਪ੍ਰਾਪਤ ਨਹੀਂ ਹੋ ਸਕਦੀਆਂ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਜਿਹਦੇ ਨਾਲ ਸਾਰੇ ਰੋਗ ਖਤਮ ਹੋ ਜਾਣੇ, ਰੋਗ ਨੇੜੇ ਵੀ ਨਹੀਂ ਰਹਿਣੇ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਮਹਾਨ ਬਖਸ਼ਿਸ਼ਾਂ ਕੀਤੀਆਂ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਤਿਗੁਰੂ ਪਾਤਸ਼ਾਹ ਜੀ ਨੇ ਜਗਤ ਜਲੰਦੇ ਨੂੰ ਤਾਰਨ ਵਾਸਤੇ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ। ਆਓ ਸਤਿਗੁਰੂ ਦੇ ਬਖਸ਼ਿਸ਼ ਕੀਤੇ ਸ੍ਰੀ ਮੁਖ ਵਾਕ ਦੀ ਸੰਥਿਆ ਪੜ੍ਹੀਏ, ਕਥਾ ਵਿਚਾਰ ਕਰੀਏ। ਸਾਰੀਆਂ ਸੰਗਤਾਂ ਮਨ ਬਿਰਤੀਆਂ ਚਿੱਤ ਨੂੰ एकाग्र करने वास्ते गज के आखो जी सतनाम श्री वाहे गुरु जी
सतनाम श्री वाहे गुरु साहिब जी सलोक महला तीजा परथाए साखी महापुरख बोल दे सांझी सगल जहाना
सतगुरु जी बख्शिश कर रहे हैं धन गुरु अमरदास महाराज सच्चे पातशाह जी आप कृपा कर रहे हैं सतगुरु दे पास महाराज सच्चे पातशाह जी ने ये बाणी उचारण की है जदों भगत बेणी जी होर पंडित सतगुरु दे पास आए उदों महाराज सच्चे पातशाह जी ने यह उपदेश बख्श किया है सतसंग जी इस नूं शब्द की उथानका कहीदा है कथा दे अंगा दे अनुसार यह पहला अंग है शब्द की उथानका इहदे वास्ते अज धन गुरु अमरदास महाराज सच्चे पातशाह जी कृपा करके ਇਹਦਾ ਵਿਖਿਆਨ ਕਰ ਰਹੇ ਨੇ ਕਿ ਉਥਾਨਕਾ ਕੀ ਹੁੰਦੀ ਹੈ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਪ੍ਰਥਾਏ ਕੋਈ ਬਹਾਨਾ ਬਣ ਜਾਣਾ ਪ੍ਰਥਾਏ ਜਿਸ ਦੇ ਵਾਸਤੇ ਜਿਹਦੇ ਵਾਸਤੇ ਕਿਉਂਕਿ ਆਪਾਂ ਕੱਲ੍ਹ ਜੋ ਸ਼ਬਦ ਆਇਆ ਸੀ ਉਹ ਅਚਲ ਬਟਾਲੇ ਦੇ ਵਿੱਚ ਸਿੱਧ ਆਏ ਸੀ ਸਤਿਗੁਰੂ ਦੇ ਪਾਸ ਉਹ ਇੱਕ ਬਹਾਨਾ ਬਣਿਆ ਸਿੱਧਾਂ ਦਾ ਸਿੱਧਾਂ ਦੇ ਪ੍ਰਥਾਏ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਉਚਾਰਿਆ ਪਰ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਇਹ ਮਤਾਂ ਸਮਝਣਾ ਕਿ ਕੋਈ ਸ਼ਬਦ ਮਹਾਰਾਜ ਨੇ ਸੱਜਣ ਠੱਗ ਦੇ ਪ੍ਰਥਾ ਉਚਾਰ ਦਿੱਤਾ ਬਹੁਤ ਸਾਰੇ ਸ਼ਬਦ ਜਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਪੰਚਮ ਪਾਤਸ਼ਾਹ ਜੀ ਨੇ ਉਦੋਂ ਸ਼ਬਦ ਕਈ ਉਚਾਰੇ ਇਹ ਪ੍ਰਥਾਏ ਆ ਮਤਲਬ ਜਿਸ ਦੇ ਕਾਰਨ ਕੋਈ ਬਹਾਨਾ ਬਣਿਆ ਪਰ ਮਹਾਰਾਜ ਕਹਿੰਦੇ ਭਾਈ ਉੱਥੋਂ ਤੱਕ ਸੀਮਿਤ ਨਹੀਂ ਸਾਂਝੀ ਸਗਲ ਜਹਾਨਾ ਇਹ ਤੇ ਸਾਰੇ ਸੰਸਾਰ ਵਾਸਤੇ ਸਾਂਝੀ ਤੁਰਕੀ ਬਾਣੀ ਹੈ ਇਹ ਨਾ ਅਸੀਂ ਇਹ ਵੀ ਨਹੀਂ ਦਾਅਵਾ ਕਰ ਸਕਦੇ ਕਿ ਕੇਵਲ ਸਿੱਖਾਂ ਵਾਸਤੇ ਹੀ ਹੈ ਨਹੀਂ ਭਾਈ ਹਜ਼ੂਰ ਨੇ ਹੁਕਮ ਕਰ ਦਿੱਤਾ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਇੱਕ ਜਥੇਬੰਦੀ ਦੀ ਹੈ ਬਾਣੀ ਇੱਕ ਪਾਰਟੀ ਦੀ ਬਾਣੀ ਹੈ ਇੱਕ ਰਾਜ ਸ਼ਕਤੀ ਦੀ ਬਾਣੀ ਹੈ ਨਹੀਂ ਭਾਈ ਬਾਣੀ ਤੇ ਸੁਤੰਤਰ ਹੈ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਜਿਸਦੇ ਪ੍ਰਥਾਏ ਆਪ ਅਕਾਲ ਪੁਰਖ ਦਾ ਸਰਗਨ ਸਰੂਪ ਸਤਿਗੁਰੂ ਜੀ ਨੇ ਇਹ ਬਾਣੀ ਦਾ ਉਚਾਰਨ ਕੀਤਾ ਤੇ ਨਾਲ ਹੁਕਮ ਕਰ ਦਿੱਤਾ ਧੁਰ ਕੀ ਬਾਣੀ ਆਏ ਤਿੰਨ ਸਗਲੀ ਚਿੰਤ ਮਟਾਈ ਗੁਰਮੁਖ ਪਿਆਰਿਓ ਧੁਰ ਕੀ ਬਾਣੀ ਹੈ ਜਿਹੜੀ ਸਰਬ ਜੀਆਂ ਦੀ ਚਿੰਤਾ ਨੂੰ ਖਤਮ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਸਤਿਗੁਰੂ ਸੋਠ ਦੀ ਵਾਰ ਵਿੱਚ ਇਹ 12ਵੀਂ ਪੌੜੀ ਸਲੋਕਾਂ ਸਮੇਤ ਸਤਿਗੁਰੂ ਜੀ ਉਚਾਰਨ ਕਰ ਰਹੇ ਨੇ ਸੋ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾ ਜਿਹਦੇ ਪ੍ਰਥਾਏ ਵੀ ਇਹ ਪੰਡਿਤ ਜੀ ਜਿਹਦੇ ਪ੍ਰਥਾਏ ਬੇਣੀ ਜੀ ਜਿਹਦੇ ਪ੍ਰਥਾਏ ਇਹ ਸ਼ਬਦ ਉਚਾਰੇ ਜਾਂਦੇ ਕੇਵਲ ਉਹਦੇ ਤੱਕ ਸੀਮਿਤ ਨਹੀਂ ਇਹ ਤੇ ਸਮੁੱਚੇ ਸੰਸਾਰ ਵਾਸਤੇ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ ਸਾਰਿਆਂ ਵਾਸਤੇ ਮਨੁੱਖਤਾ ਵਾਸਤੇ ਅਸਵਾ ਪਸ਼ੂ ਪ੍ਰੇਤ ਮੋਧ ਕੋ ਤਾਰੇ ਪਾਹਣ ਪਾਰੋ ਤਾਰੇ ਇਹ ਬਾਣੀ ਦੀ ਤਾਂ ਇੰਨੀ ਸਮਰੱਥਾ ਹੈ ਭਾਈ ਸੋ ਇਸ ਵਾਸਤੇ ਜਿਹੜੀ ਕਿਸੇ ਦੇ ਪ੍ਰਥਾਏ ਕੋਈ ਸ਼ਬਦ ਦੀ ਉਥਾਨਕਾ ਹੈ ਕੇਵਲ ਉੱਥੋਂ ਤੱਕ ਸੀਮਿਤ ਨਹੀਂ ਗੁਰੂ ਕੀ ਬਾਣੀ ਸਾਰੇ ਸੰਸਾਰ ਵਾਸਤੇ ਹਰ ਸਮੇਂ ਦੇ ਵਿੱਚ ਕਲਿਆਣਕਾਰੀ ਹੈ
ਗੁਰਮੁਖ ਹੋਏ ਸੋ ਭਾਉ ਕਰੇ
ਜਿਹੜੇ ਗੁਰਮੁਖ ਪਿਆਰੇ ਹਨ ਉਹ ਗੁਰਬਾਣੀ ਦੇ ਉੱਪਰ ਭਾਵਨਾ ਰੱਖਦੇ ਕਿਉਂਕਿ ਉਹ ਸਮਝ ਲੈਂਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨਾ ਪ੍ਰਤੱਖ ਗੁਰੂ ਨਿਸਤਾਰੇ ਇਹ ਪ੍ਰਤੱਖ ਗੁਰੂ ਹੈ ਸਤਿਸੰਗ ਜੀ ਕਲਯੁਗ ਦਾ ਸਮਾਂ ਮਹਾਰਾਜ ਨੇ ਨਾਮ ਦਾ ਸਮਾਂ ਦੱਸਿਆ ਆਮ ਵੇਦਾਂ ਵਿਦੰਤਰਾਂ ਦੇ ਵਿੱਚ ਕਲਯੁਗ ਨੂੰ ਬਹੁਤ ਭਿਆਨਕ ਕਿਹਾ ਗਿਆ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਉਚਾਰਦੇ ਨੇ ਅਬ ਕਲੂ ਆਇਓ ਰੇ ਇੱਕ ਨਾਮ ਬੋਵਹੋ ਬੋਵਹੋ ਆਣ ਰੁੱਤ ਨਾਹੀ ਨਾਹੀ ਕਹਿੰਦੇ ਹੋਰ ਰੁੱਤਾਂ ਦੇ ਵਿੱਚ ਪ੍ਰਭੂ ਦਾ ਨਾਮ ਬੀਜਣ ਦਾ ਸਮਾਂ ਨਹੀਂ ਸੀ ਤੇ ਜਦੋਂ ਸਮਾਂ ਹੀ ਨਹੀਂ ਸੀ ਫਿਰ ਕੁਰਤਾ ਬੀਜ ਬੀਜਿਆ ਨਹੀਂ ਜੰਮੈ ਸਭ ਲਾਹਾ ਮੂਲ ਗਵਾਏ ਦਾ ਸਾਰਾ ਲਾਹਾ ਜਿਹੜਾ ਬੀਜ ਬੀਜਿਆ ਹੁੰਦਾ ਉਹ ਵੀ ਖਤਮ ਹੋ ਜਾਂਦਾ ਹੈ ਜੇ ਕੁਰਤਾ ਬੀਜ ਬੀਜੀਏ ਤੇ ਇਸ ਵਾਸਤੇ ਮਹਾਰਾਜ ਹੁਕਮ ਕੀਤਾ ਕਲਯੁਗ ਮੈਂ ਕੀਰਤਨ ਪ੍ਰਧਾਨਾਂ ਗੁਰਮੁਖ ਜਪੀਐ ਲਾਏ ਧਿਆਨਾਂ ਆਪ ਤਰ੍ਹਾਂ ਸਗਲੇ ਕੁਲ ਤਾਰੇ ਹਰ ਦਰਗਹਿ ਪਤ ਸਿਉਂ ਜਾਏ ਨਾ ਇਸ ਵਾਸਤੇ ਜਿਹੜਾ ਕਲਯੁਗ ਦਾ ਸਮਾਂ ਨਾ ਇਹ ਬੋਧ ਦਾ ਸਮਾਂ ਬੋਧ ਦਾ ਭਾਵ ਗਿਆਨ ਦਾ ਸਮਾਂ ਪ੍ਰਭੂ ਭਗਤੀ ਦਾ ਗਿਆਨ ਪ੍ਰਾਪਤ ਕਰਨ ਵਾਸਤੇ ਇਹ ਸਮਾਂ ਹੈ ਗੁਰਮੁਖ ਹੋਏ ਸੋ ਭਉ ਕਰੇ ਜਿਹੜੇ ਗੁਰਮੁਖ ਪਿਆਰੇ ਹੈ ਭਾਈ ਉਹਨਾਂ ਨੂੰ ਭਉ ਭਾਵਨੀ ਧਾਰਨ ਕਰਨੀ ਚਾਹੀਦੀ ਹੈ ਸਤਿਗੁਰੂ ਦੇ ਉੱਪਰ ਅਸੀਂ ਕਿੰਨੀ ਕੁ ਭਉ ਭਾਵਨੀ ਧਾਰਨ ਕਰਦੇ ਹਾਂ ਭਾਈ ਗੁਰਦਾਸ ਜੀ ਇੱਥੇ ਬਿਆਨ ਕਰਦੇ ਨੇ ਕਹਿੰਦੇ ਕਲਯੁਗ ਬੋਧ ਅਵਤਾਰ ਹੈ ਬੋਧ ਅਬੋਧ ਨਾ ਦ੍ਰਿਸ਼ਟੀ ਆਵੈ ਕੋਈ ਨਾ ਕਿਸੇ ਵਰਜਈ ਸੋਈ ਕਰੈ ਜੋਈ ਮਨ ਭਾਵੈ ਜਿਹਦੇ ਮਨ ਵਿੱਚ ਜੋ ਆਉਂਦਾ ਨਾ ਉਹ ਹੀ ਕਰੀ ਜਾਂਦਾ ਕਿਉਂਕਿ ਵਰਜਣ ਵਾਲਾ ਕੋਈ ਨਹੀਂ ਰੋਕਣ ਵਾਲਾ ਕੋਈ ਨਹੀਂ ਇਸ ਵਾਸਤੇ ਜਿਹਦੀ ਮਰਜ਼ੀ ਉਹ ਮਰਜ਼ੀ ਕਰੀ ਜਾਂਦਾ ਪਰ ਕਿੱਥੇ ਹੈ ਭਾਵਨਾ ਜਿਹੜੀ ਸਾਡੀ ਭਾਵਨਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਹੋਣੀ ਚਾਹੀਦੀ ਹੈ ਜਿਹਦੇ ਪ੍ਰਥਾਏ ਅਸੀਂ ਪੜ੍ਹਦੇ ਹਾਂ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ ਤੇ ਸਾਡੇ ਮਨ ਅੰਦਰ ਭਾਵਨਾ ਹੈ ਨਹੀਂ ਭਾਈ ਭਾਵਨਾ ਹੈ ਨਹੀਂ ਹੈਣ ਵਿਰਲੇ ਨਾ ਹੀ ਘੜੇ ਫੈਲ ਫੱਕੜ ਸੰਸਾਰ ਬਹੁਤ ਘੱਟ ਗੁਰਮੁਖ ਪਿਆਰਿਆਂ ਵਿੱਚ ਇਹ ਭਾਵਨਾ ਨਜ਼ਰ ਆਏਗੀ ਆਮ ਤੌਰ ਤੇ ਇਹ ਭਾਵਨਾ ਘਟਦੀ ਜਾਂਦੀ ਹੈ ਤੇ ਭਾਈ ਸਾਹਿਬ ਕਹਿੰਦੇ ਨੇ ਤੰਤਰ ਮੰਤਰ ਪਾਖੰਡ ਕਰ ਕਲਾ ਕ੍ਰੋਧ ਵਿਰੋਧ ਵਧਾਵੈ ਸਾਧ ਸੰਗਤ ਜੀ ਕਹਿੰਦੇ ਤੰਤਰਾਂ ਮੰਤਰਾਂ ਦੇ ਵਿੱਚ ਪੈ ਕੇ ਤੇ ਲੜਾਈਆਂ ਪਵਾਈ ਜਾਂਦੇ ਆ ਵਿਰੋਧ ਪੈਦਾ ਕਰੀ ਜਾਂਦੇ ਆ ਤੇ ਜਿਹੜਾ ਮੁੱਖ ਮੈਂ ਬੇਨਤੀ ਕਰਨਾ ਚਾਹੁੰਦਾ ਕੋਈ ਨਾ ਕਿਸੇ ਵਰਜਈ ਸੋਈ ਕਰੈ ਜੋਈ ਮਨ ਭਾਵੈ ਅੱਜ ਉਹ ਹਾਲਤ ਬਣੀ ਪਈ ਜੇ ਕਿਸੇ ਨੂੰ ਕਹੀਏ ਨਾ ਤੇ ਬੜਾ ਵੱਡਾ ਗੁੱਸਾ ਸਾਹਮਣਿਓ ਸੁਣਨ ਨੂੰ ਮਿਲਦਾ ਹੈ ਬਹੁਤ ਸਾਰੇ ਗੁਰਮੁਖ ਪਿਆਰੇ ਜੋ ਪ੍ਰਬੰਧਕ ਜਾਣਾ ਕਮੇਟੀਆਂ ਦੇ ਸ਼ਹਿਰਾਂ ਵਿੱਚ ਕਮੇਟੀਆਂ ਬਣੀਆਂ ਪਿੰਡਾਂ ਵਿੱਚ ਵੀ ਆ ਗਈ ਇਹ ਬਿਮਾਰੀ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਨਾ ਤੇ ਅਸੀਂ ਦਰਬਾਰ ਸਾਹਿਬ ਦੇ ਵਿੱਚ ਹੀ ਕੁਰਸੀਆਂ ਡਾ ਲੈਂਦੇ ਕੁਰਸੀਆਂ ਕਿ ਇਹਦੇ ਨਾਲ ਆਪ ਵਿਚਾਰ ਕੇ ਵੇਖੋ ਮੈਂ ਕਿਸੇ ਦਾ ਵਿਅਕਤੀਗਤ ਵਿਰੋਧ ਨਹੀਂ ਕਰ ਰਿਹਾ ਆਪ ਵਿਚਾਰ ਕੇ ਵੇਖੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਘਾਸ਼ਨ ਹੈ ਸੰਘਾਸ਼ਨ ਦੇ ਉੱਪਰ ਸਤਿਗੁਰੂ ਜੀ ਸਜੇ ਹੋਏ ਨੇ ਤੇ ਸਾਨੂੰ ਹੁਕਮ ਕੀ ਹੈ ਮਹਾਰਾਜ ਦਾ ਮਹਾਰਾਜ ਦਾ ਹੁਕਮ ਹੈ ਗੁਰਮੁਖ ਬੈਸੋ ਸਫਾ ਵਿਛਾਏ ਤੇ ਮਹਾਰਾਜ ਦੇ ਘਰੇ ਘਾਟਾ ਸੀ ਘਾਈ ਮਹਾਰਾਜ ਤਾਂ ਕਹਿੰਦੇ ਸੋਫੇ ਡਾਹ ਕੇ ਬੈਠੋ ਭਾਈ ਪੜ੍ਹਗੇ ਲਾ ਕੇ ਬੈਠੋ ਅੱਜ ਕੀ ਹੋ ਗਿਆ ਮੈਂ ਇੱਕ ਬੇਨਤੀ ਕਰਾਂ ਬੰਬੇ ਇੱਕ ਵਾਰੀ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਕਥਾ ਕਰ ਰਹੇ ਸਨ ਬੜਾ ਭਾਰੀ ਇਕੱਠ ਸੀ ਤੇ ਇੱਕ ਗੁਰਮੁਖ ਪਿਆਰਾ ਅਪਾਜ ਸੀ ਅਧਰੰਗ ਦਾ ਮਾਰਿਆ ਪਹਿਲੇ ਤੋਂ ਹੀ ਉਹਨੂੰ ਜਨਮ ਤੋਂ ਲੈ ਕੇ ਹੀ ਕੁਛ ਬਿਮਾਰੀ ਸੀ ਉਹ ਵੀਲ ਚੇਅਰ 'ਤੇ ਆਇਆ ਤੇ ਵੀਲ ਚੇਅਰ ਲਿਆ ਕੇ ਉਹਨੇ ਸੰਗਤ ਦੇ ਸਾਹਮਣੇ ਸਭ ਤੋਂ ਮੂਹਰੇ ਲਿਆ ਕੇ ਇੱਕ ਸਾਈਡ 'ਤੇ ਲਾ ਲਈ ਸੰਤਾਂ ਨੇ ਔਲੀ ਦੇ ਨੇ ਜੱਥੇ ਦੇ ਸਿੰਘਾਂ ਨੂੰ ਕਿਹਾ ਕਿ ਭਾਈ ਇਹ ਵੀਲ ਚੇਅਰ ਜਿਹੜੀ ਹੈ ਜਿਹੜਾ ਇਹ ਟੈਂਟ ਲੱਗਾ ਨਾ ਕਨਾਤਾਂ ਲੱਗੀਆਂ ਉਹਦੇ ਪਿਛਲੇ ਪਾਸੇ ਲੈ ਜਾਓ ਉਹਨੂੰ ਮੱਥਾ ਟਿਕਾਇਆ ਮੱਥਾ ਟਿਕਾ ਕੇ ਵੀਲ ਚੇਅਰ ਪਿੱਛੇ ਲੈ ਗਏ ਮਹਾਂਪੁਰਖਾਂ ਕਥਾ ਕੀਤੀ ਕਥਾ ਤੋਂ ਬਾਅਦ ਉਹਨੇ ਕਿਹਾ ਬੜਾ ਸ਼ੋਰ ਮਚਾਇਆ ਉਹਨੇ ਕਹਿੰਦਾ ਮੈਂ ਤੁਹਾਨੂੰ ਸਭ ਨੂੰ ਪਤਾ ਵੀ ਨਹੀਂ ਆ ਸਕਦਾ ਸੀ ਇਸ ਤਰ੍ਹਾਂ ਮੈਨੂੰ ਬਾਹਰ ਕਿਉਂ ਕੱਢੇ ਮਹਾਂਪੁਰਖ ਕਹਿੰਦੇ ਕੋਈ ਨਹੀਂ ਭਾਈ ਕਥਾ ਤੋਂ ਬਾਅਦ ਇਸ ਗੁਰਮੁਖ ਪਿਆਰੇ ਨੂੰ ਜ਼ਰੂਰ ਮਿਲਦੇ ਹਾਂ ਇਹਦੇ ਮਨ ਦੇ ਤੌਖਲੇ ਦੂਰ ਕਰਦੇ ਹਾਂ ਵਿਸ਼ੇਸ਼ ਤੌਰ ਤੇ ਮਹਾਂਪੁਰਖ ਉਹਦੇ ਕੋਲ ਗਏ ਕਹਿੰਦੇ ਹਾਂ ਭਾਈ ਦੱਸ ਤੈਨੂੰ ਕੀ ਇਤਰਾਜ਼ ਹੈ ਕਹਿੰਦੇ ਸੰਤ ਜੀ ਤੁਸੀਂ ਵਿਤਕਰਾ ਕਰਦੇ ਹੋ महापुरखां दे नहीं काई भाई कोई वितकरा नहीं। कहिंदे फिर मैं ते मसा मसा घरों चल के किसी दे आसरे इत्थे आया ते मैनू तुसी दीवान चो बाहर कढ दित्ता। महापुरखां दे दीवान चो नहीं बाहर कढ़िया। धन गुरु ग्रंथ साहब सच्चे पातशाह जी दे संघासन तो तैनू पर्दे च कीता भी तू दीवान तो बाहर बैठ के कथा सुन विचार सुन। वे कहिंदे तेरे ये तैनू जिहड़ा अधरंग होया किने करता असीं कीता है तेरे माता पिता ने किया है। कहिंदा नहीं जी मैनू ते ये मेरे कर्मा करके ही होया। ते महापुरख कहिंदे भाई कर्मा करके होया ना ते फिर जोदरी कर निम्रता सहित एक ते अधरंग होया है ते एक तू फिर व्हील चेयर संगत दे मूहरे ला के डिया ते कोई बेनती करना चाहना है प्रवान होवेगी। कहिंदे नहीं तू तां व्हील चेयर तो उतर के लम्मा पै के धन गुरु ग्रंथ साहब के चरणों में बेनती कर कि सतगुरु जी मेरे किसी माड़े कर्मा करके मेरे ते ये बीमारी आन पई हुण कट दिओ हुण मेरे ते कृपा कर दिओ गां तो मैनू इस बीमारी ना इहदा सामना ना करना पवे एहो जी भैड़ी बीमारी का। अखां खुल गईआं ते फिर हथ जोड़ के कहा महापुरखो मैथों गलती हो गई मैनू पता ही नहीं सी। सो इस वास्ते साध संगत कोई ना किसे वर जाई सोई करै जोई मन भाव है कोई कहण वाला ही नहीं। इथों तक के सोफे लाते कुर्सियां तो गाउण सोफियां ते आ गए। साध संगत जी विचारो मैं बेनती करूं सिंह साहबाना नूं भी समुचे तौर ते भी एक फैसला होना चाहिए कितों तक वधांगे असीं। इह तां कुर्सियां चलदियां चलदियां साध संगत जी आ जिथे कैमरे लगे इथों तक आ जाणगे ना फिर गुरु का अदब रहेगा अदब नहीं रहेगा। नहीं भाई असी गुरु का अदब जिन्ना करांगे उन्ना ही थोड़ा है। जिन्ना असी गुरु का सत्कार करांगे उन्ना दुनिया विच साडा सत्कार होवेगा। जिनी निम्रता ते भाव भावनी दे नाल सतगुरु के दर ते अरजोई करांगे उन्नी प्रवान होवेगी। हो सकता है किसी नूं कोई बीमारी होवे गोडे दुखदे होण होर कोई कारण होवे पर सतगुरु के दर ते नमस्कार करो गुरुद्वारा साहब तो बाहर जाके बैठो फिर उत्थे कीर्तन सुनो सतगुरु का भाव भावनी रखो अदब रखो। सतगुरु सच्चे पातशाह जी फरमाउंदे हन गुरमुख होए सो भाव करे। जो गुरमुख होवे ना जिहदा गुरु वल जिहदा मुख है जिन्हें गुरु नूं मुखी मन्निया होया है वह सतगुरु सच्चे पातशाह जी का भाव करे आदर सत्कार करे भावना करे मन विच
अपना आप पछाणै
ते अपने आप की पछाण करे कि मैं किन्ना गुणा करके इस हालत में आया है। जे मैनू मनुख बनाया मैनू नौ नारायणी दे दित्ती है तां वी अपने आप की पछाण करे कि मैं गुरु दे उपर भावना रखनी है ते जे किसे कारण दुखां दा घिरिया होया है तां वी अपने आप की पछाण करे कि मेरे माड़े कर्मा करके मेरे ते इह दुख आण बणे ने ते मैं अपनी पछाण करके गुरु दे दर ते ढह पवां कि सतगुरु पातशाह जी आप जी दे उपर भाव भावनी रख के मेरी निम्रता सहित अरदास बेनती जोदड़ी है कि मेरी अरदास प्रवान करो ते अपने आप की पछाण रखे मन तू जोत स्वरूप है अपना मूल पछाण।
गुर परसादी जीवत मरे
कहते गुरु की कृपा दे नाल ऐसी सेवा करे भाव भगती करे जीवत भाव तो ही मर जावे। जीवत भाव तो मरना की हुंदा भाई देख पराइयां चंगियां मावां भैणां धीआं जाणा एका नारी जती होए पर नारी धी भैण वखाणा ये जीवत मरना है। अखां दे नाल पराया रूप ना तके पराया धन ना तके हथां दे नाल चोरी ना करे पैरां दे नाल कुसंगत विच ना जावे मन दे विच किसे नाल ईरखा ना रखे ये जीवत भाव तो मरना है। ते गुरु दी कृपा नाल सतगुरु पातशाह दी कृपा तद होवेगी जदों नाल जुड़ांगे हुक्म मन्नांगे भाणे विच चलांगे। महाराज जी फरमाउंदे ने गुरप्रसादी जीवत मरै जीवत भाव तो मर जावे गुरु की कृपा दे नाल
ता मन ही ते मन मन
फिर कहिंदे भाई मन दे अंदरों ही साडा मन ए सख्यात सतगुरु की शक्ति नूं सतगुरु की होंद नूं प्रतक सतगुरु नूं मन जावेगा।
जिनको मन की प्रतीत नाही
सतगुरु जी फरमाउंदे ने जिन्हां नूं मन दे विच भरोसा ही नहीं भाई जिहड़े कहिंदे आ भी इह ते इक किताब है इत ग्रंथ लिखिया होया है अखर लिखे हुए ने इहदे विच कोई शक्ति नहीं ਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਜਿਨ੍ਹਾਂ ਨੂੰ ਮਨ ਵਿੱਚ ਭਰੋਸਾ ਹੀ ਨਹੀਂ ਆਇਆ।
ਨਾਨਕ ਸੇ ਕਿਆ ਕਥੇ ਗਿਆਨੈ,
ਕਮਾਲ ਦੀ ਗੱਲ ਹੈ, ਕਹਿੰਦੇ ਮਨ ਦੇ ਵਿੱਚ ਤਾਂ ਭਰੋਸਾ ਹੀ ਨਹੀਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਰਬ ਕਲਾ ਸਮਰੱਥ ਗੁਰੂ ਹੈ। ਨਾਨਕ ਸੇ ਕਿਆ ਕਥੇ ਗਿਆਨੈ, ਤੇ ਫਿਰ ਕਹਿੰਦੇ ਵੱਡੇ ਵੱਡੇ ਦੀਵਾਨ ਲਾ ਕੇ ਕਥਾ ਵੀ ਕਰਦੇ ਨੇ, ਕੀਰਤਨ ਵੀ ਕਰਦੇ ਆ, ਪ੍ਰਚਾਰ ਵੀ ਕਰਦੇ ਆ, ਕਹਿੰਦੇ ਕਾਹਦਾ ਗਿਆਨ ਕਰਦੇ ਆ ਭਾਈ, ਜੇ ਆਪਣੇ ਮਨ ਵਿੱਚ ਹੀ ਪ੍ਰਤੀਤ ਨਹੀਂ ਆਏ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਡਾ ਪਾਰ ਉਤਾਰਾ ਕਰਨ ਵਾਲਾ ਹੈ, ਤੇ ਜੇ ਕਹੀਏ ਧੰਨ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਗਿਆਨ ਗੁਰੂ ਹੈ, ਗਿਆਨ ਗਿਆਨ ਕਿੱਥੋਂ ਆਇਆ ਭਾਈ, ਜੇ ਮਨ ਵਿੱਚ ਪ੍ਰਤੀਤ ਹੀ ਨਹੀਂ, ਭਰੋਸਾ ਹੀ ਨਹੀਂ, ਮਹਾਰਾਜ ਕਹਿੰਦੇ ਕਾਹਦਾ ਗਿਆਨ ਕਰਦੇ ਫਿਰਦੇ, ਕਾਹਦਾ ਪ੍ਰਚਾਰ ਕਰਦੇ ਹੋ।
ਮਹੱਲਾ ਤੀਜਾ ਗੁਰਮੁਖ ਚੇਤਨਾ ਲਾਇਓ।
ਸਤਿਗੁਰੂ ਪਾਤਸ਼ਾਹ ਜੀ ਫਿਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਗੁਰਮੁਖ ਚੇਤਨਾ ਲਾਇਓ, ਜਿਹੜੇ ਜੇ ਗੁਰਮੁਖ ਤਾਈ ਧਾਰ ਕੇ ਗੁਰੂ ਕੇ ਨਾਮ ਦੇ ਵਿੱਚ ਚਿੱਤ ਜੋੜਿਆ ਹੀ ਨਹੀਂ,
ਅੰਤ ਦੁੱਖ ਪਹੁਤਾ ਆਏ,
ਅੰਤ ਨੂੰ ਕਹਿੰਦੇ ਜਮਾਂ ਦੀ ਫਾਈ ਪੈ ਜਾਵੇਗੀ, ਬਹੁਤਾ ਦੁੱਖ ਸਹਾਰਨਾ ਪਵੇਗਾ,
ਅੰਦਰੋਂ ਬਾਹਰੋਂ ਅੰਧਿਆ,
ਕਹਿੰਦੇ ਭਾਈ ਅੰਦਰੋਂ ਵੀ ਅੱਧਾ ਹੈ, ਵਿਵੇਕ ਵਿਚਾਰ ਦੇ ਨੇਤਰ ਨਹੀਂ, ਸੋਚ ਵਿਚਾਰ ਹੈ ਹੀ ਨਹੀਂ ਮਨ ਵਿੱਚ, ਅੰਦਰੋਂ ਵੀ ਅੰਨਾ ਹੈ ਤੇ ਬਾਹਰੋਂ ਵੀ ਮਤ ਬੁੱਧ ਦੇ ਨੇਤਰ ਨਹੀਂ ਹੈਗੇ, ਹੁਣ ਵੀ ਨਹੀਂ ਸੋਚਦਾ, ਸਰੀਰ ਦੇ ਵਿੱਚ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਤੱਖ ਨੇਤਰ ਦਿੱਤੇ ਹੈ, ਇਹਨਾਂ ਦੇ ਨਾਲ ਵੀ ਪ੍ਰਾਇਆ ਰੂਪ ਵਿੱਚ ਵੇਖਣ ਵਿੱਚ ਹੀ ਲੱਗਾ ਹੋਇਆ ਹੈ, ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਹੈ ਅੰਦਰੋਂ ਬਾਹਰੋਂ ਅੰਧਿਆਂ, ਕਹਿੰਦੇ ਭਾਈ ਪ੍ਰਤੱਖ ਨੇਤਰ ਹੁੰਦਿਆਂ ਹੋਇਆਂ ਵੀ ਤੂੰ ਸੰਸਾਰ ਦੇ ਵਿੱਚ ਅੰਨਿਆਂ ਦੇ ਤਰ੍ਹਾਂ ਹੀ ਤੁਰਿਆ ਫਿਰਦਾ, ਨਾ ਤੈਨੂੰ ਸੰਗਤ ਦੇ ਵਿੱਚ ਜਾ ਕੇ ਸੇਵਾ ਕਰਨ ਦਾ ਚਾਉ ਪੈਦਾ ਹੋਇਆ, ਤੇ ਨਾ ਤੈਨੂੰ ਸੰਗਤ ਵਿੱਚ ਜਾ ਕੇ ਕੀਰਤਨ ਸੁਣਨ ਦਾ ਚਾਉ ਪੈਦਾ ਹੋਇਆ, ਤੇ ਫਿਰ ਮਤ ਤੇ ਬੁੱਧ ਦੇ ਨੇਤਰ ਤੇਰੇ ਕਿੱਥੋਂ ਖੋਲਣੇ ਸਨ, ਇਹ ਬੰਦ ਹੀ ਪਏ, ਇਹਨਾਂ ਪਾਸੋਂ ਤੂੰ ਅੰਨਾ ਹੀ ਹੈ,
ਸੁੱਧ ਨਾ ਕਾਈ ਪਾਏ,
ਤੇ ਫਿਰ ਭਾਈ ਪ੍ਰਭੂ ਪਰਮਾਤਮਾ ਦੇ ਰਸਤੇ ਦੀ ਸੁੱਧ ਕੀ ਪਾਉਣੀ ਸੀ, ਸੋਝੀ ਕੀ ਪ੍ਰਾਪਤ ਹੋਣੀ ਸੀ,
ਪੰਡਿਤ ਤਿੰਨ ਕੀ ਬਰਕਤੀ ਸਭ ਜਗਤ ਖਾਏ।
ਸਤਿਗੁਰੂ ਜੀ ਰਾਮਾਨੰਦ ਜੀ ਨੂੰ ਕਹਿੰਦੇ ਨੇ ਪੰਡਿਤ ਜੀ, ਕਹਿੰਦੇ ਪੰਡਿਤ ਜੀ ਪੰਡਿਤ ਤਿੰਨ ਕੀ ਬਰਕਤੀ ਸਭ ਜਗਤ ਖਾਏ, ਕਹਿੰਦੇ ਭਾਈ ਇਹੋ ਜਿਹੇ ਪਰਮੇਸ਼ਰ ਦੇ ਪਿਆਰੇ ਨੇ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ, ਜਿਨ ਤਿੰਨ ਕੀ ਬਰਕਤ ਖਾਏ ਸੰਖ ਕਰੋੜੇ, ਤਿੰਨਾਂ ਦੀ ਬਰਕਤ ਅਸੰਖਾ ਕਰੋੜਾਂ ਹੀ ਉਹਨਾਂ ਦੀ ਬਰਕਤ ਖਾਈ ਜਾਂਦੇ ਜਿਨ੍ਹਾਂ ਨੇ ਆਪ ਨਾਮ ਜਪਿਆ, ਸਵਾਸ ਸਵਾਸ ਨਾਮ ਜਪ ਕੇ ਸਤਿਸੰਗ ਜੀ ਦੁਨੀਆਂ ਦੇ ਵਿੱਚ ਐਸੇ ਭਾਉ ਭਗਤੀ ਦੇ ਝੰਡੇ ਚਲਾ ਦਿੱਤੇ, ਉਹਨਾਂ ਦੀ ਬਰਕਤ ਖਾਣ ਵਾਲੇ ਅਨੇਕਾਂ ਹੀ ਮਿਲ ਜਾਣਗੇ। ਕਹਿੰਦੇ ਪੰਡਿਤ ਜਿਨ੍ਹਾਂ ਨੇ ਭਾਉ ਭਾਵਣੀ ਮਨ ਵਿੱਚ ਰੱਖੀ, ਸਤਿਗੁਰੂ ਤੇ ਸ਼ਰਧਾ ਰੱਖੀ, ਉਹਨਾਂ ਦੀ ਬਰਕਤੀ, ਉਹਨਾਂ ਦੀ ਕਮਾਈ, ਉਹਨਾਂ ਦੀ ਭਾਉ ਭਗਤੀ ਖਾਣ ਵਾਲੇ ਜਗਤ ਵਿੱਚ ਅਨੇਕਾਂ ਹੀ ਨੇ।
ਜੋ ਰੱਤੇ ਹਰ ਨਾਏ,
ਇਹਨਾਂ ਦੀ ਬਰਕਤ ਖਾਂਦੇ ਨੇ ਜਿਹੜੇ ਪਰਮਾਤਮਾ ਦੇ ਹਰੀ ਨਾਮ ਵਿੱਚ ਰੰਗੇ ਗਏ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨ ਲਾਗਾ ਦਾਗਾ। ਐਸੇ ਪ੍ਰਭੂ ਦੇ ਪਿਆਰੇ ਜਿਨ੍ਹਾਂ ਨੂੰ ਨਾਮ ਦਾ ਹੀ ਰੰਗ ਚੜ ਗਿਆ, ਕਦੇ ਮੈਲਾ ਹੋਣ ਵਾਲਾ ਹੀ ਨਹੀਂ, ਉਹਨਾਂ ਦੀ ਬਰਕਤ ਹਜ਼ਾਰਾਂ ਕਰੋੜਾਂ ਖਾਈ ਜਾਂਦੇ ਨੇ।
ਜਿਨ ਗੁਰ ਕਾ ਸ਼ਬਦ ਸਲਾਹਿਆ,
ਜਿਨ੍ਹਾਂ ਨੇ ਭਾਈ ਸਿਫਤ ਸਲਾਹ ਕਿਹਦੀ ਕੀਤੀ, ਆਮ ਸੁਭਾਅ ਪੈ ਗਿਆ ਬੰਦੇ ਬੰਦਿਆਂ ਦੀ ਵਡਿਆਈ ਕਰਦੇ ਨੇ। ਸਤਿਗੁਰੂ ਦੀ ਦਰ ਹਜ਼ੂਰੀ ਵਿੱਚ ਵੀ ਕੋਈ ਲੀਡਰ ਆ ਜਾਵੇ, ਕੋਈ ਮੰਤਰੀ ਆ ਜਾਵੇ, ਕੋਈ ਵੱਡਾ ਆ ਜਾਵੇ, ਉਹਦੀਆਂ ਸਿਫਤ ਸਲਾਹਾਂ ਦੇ ਪੁਲ ਬਣ ਦਿੰਦੇ ਨੇ, ਭੁੱਲੀ ਜਾਂਦੇ ਨੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠੇ ਹੋਏ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਐਸੇ ਪਿਆਰੇ ਨੇ ਜਿਨ ਗੁਰ ਕਾ ਸ਼ਬਦ ਸਲਾਹ ਆ, ਜਿਨ੍ਹਾਂ ਦੇ ਅੰਦਰ ਸਿਫਤ ਸਲਾਹ ਕੇਵਲ ਗੁਰੂ ਦੀ ਹੈ, ਗੁਰਬਾਣੀ ਦੀ ਹੈ, ਨਾਮ ਦੀ ਹੈ,
ਹਰ ਸਿਉ ਰਹੇ ਸਮਾਏ,
ਭਾਈ ਹਮੇਸ਼ਾ ਹੀ ਹਰੀ ਦੇ ਨਾਲ ਪਰਮਾਤਮਾ ਦੇ ਨਾਮ ਨਾਲ ਅਭੇਦ ਹੋਏ ਰਹਿੰਦੇ ਹਨ।
ਪੰਡਿਤ ਦੂਜਾ ਭਾਏ ਬਰਕਤ ਨਾ ਹੋਵਈ,
ਕਹਿੰਦੇ ਹੇ ਪੰਡਿਤ ਜੀ ਦਵੈਤ ਭਾਵ ਵਿੱਚ ਦੁਬਧਾ ਦੇ ਵਿੱਚ ਇਹ ਬਰਕਤ ਨਹੀਂ ਪ੍ਰਾਪਤ ਹੋ ਸਕਦੀ, ਭਾਵ ਇਹ ਪ੍ਰਾਪਤੀ ਨਹੀਂ ਹੋ ਸਕਦੀ,
ਨਾ ਧਨ ਪੱਲੇ ਪਾਏ,
ਨਾ ਹੀ ਪਰਮਾਤਮਾ ਦੇ ਇਸ ਨਾਮ ਧਨ ਨੂੰ ਇਕੱਤਰ ਕਰ ਸਕਦਾ, ਨਾ ਹੀ ਨਾਮ ਧਨ ਪੱਲੇ ਵਿੱਚ ਪੈ ਸਕਦਾ ਹੈ। ਜੇ ਦੁਬਧਾ ਵਿੱਚ ਈਰਖਾ ਵਿੱਚ ਹੀ ਲੱਗੇ ਰਹੇ ਕਿ ਮੇਰੀ ਪ੍ਰਭਤਾ ਵੱਧ ਹੋਣੀ ਚਾਹੀਦੀ ਸੀ, ਮੇਰਾ ਨਾਮ ਵੱਡਾ ਹੋਣਾ ਚਾਹੀਦਾ ਸੀ, ਮੇਰੇ ਕੋਲ ਧਨ ਦੌਲਤ ਬਹੁਤਾ ਹੋਣਾ ਚਾਹੀਦਾ ਸੀ, ਜੇ ਇਹ ਈਰਖਾ ਬਣੀ ਰਹੀ ਤੇ ਫਿਰ ਪ੍ਰਮਾਤਮਾ ਦੇ ਨਾਮ ਧਨ ਨੂੰ ਇਕੱਤਰ ਨਹੀਂ ਕੀਤਾ ਜਾ ਸਕਦਾ।
ਪੜ ਥੱਕੇ ਸੰਤੋਖ ਨਾ ਆਇਓ।
ਕਹਿੰਦੇ ਭਾਈ ਜਿੰਨਾ ਮਰਜ਼ੀ ਸਾਇੰਸ ਪੜ੍ਹ ਲਓ, ਮੈਥ ਪੜ੍ਹ ਲਓ, ਡਾਕਟਰੀ ਕਰ ਲਓ, MBBS ਬਣ ਜਾਏਗਾ, ਡਾਕਟਰ ਬਣ ਜਾਏਗਾ, ਵੇਦ ਪੜ੍ਹ ਲਓ, ਸ਼ਾਸਤਰ ਪੜ੍ਹ ਲਓ, ਇਹਦੇ ਨਾਲ ਕਹਿੰਦੇ ਭਾਈ ਸੰਤੋਖ ਆ ਜਾਵੇਗਾ? ਨਹੀਂ ਆਏਗਾ। ਪੰਡਿਤ ਜੀ ਕਹਿੰਦੇ ਬਹੁਤਾ ਪੜ੍ਹਨ ਦੇ ਨਾਲ, ਕਿਉਂਕਿ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਕੱਲ ਵੀ ਆਪਾਂ ਨੂੰ ਸਿੱਖਿਆ ਦਿੱਤੀ ਸੀ, ਪੜ੍ਹਿਆ ਮੂਰਖ ਆਖੀ ਹੈ ਜਿਸ ਲੱਭ ਲੋਭ ਅਹੰਕਾਰ। ਪੜ੍ਹਾਈ ਤੇ ਮਨਾ ਨਹੀਂ ਕੀਤਾ ਮਹਾਰਾਜ ਨੇ, ਇਹ ਗੱਲ ਦਾ ਖਿਆਲ ਰੱਖਿਓ। ਇਹ ਮਤਾ ਸਮਝਣਾ ਕਿ ਸਾਨੂੰ ਪੜ੍ਹਨਾ ਮਨਾ ਕੀਤਾ, ਨਹੀਂ। ਗੁਰੂ ਕੇ ਸਿੱਖ ਵੱਡੀਆਂ ਵੱਡੀਆਂ ਪੜ੍ਹਾਈਆਂ ਕਰਨ, ਡਾਕਟਰ ਬਣ, ਇੰਜੀਨੀਅਰ ਬਣ, ਵੱਡੇ ਅਹੁਦੇ ਤੇ ਮਰਾਤਬੇ ਲੈਣ, ਕਈ ਕਈ ਭਾਸ਼ਾ ਦਾ ਗਿਆਨ ਹੋਵੇ ਗੁਰੂ ਕੇ ਸਿੱਖਾਂ ਨੂੰ। ਪਰ ਭਾਈ ਇਹ ਪੜ੍ਹਦਿਆਂ ਪੜ੍ਹਦਿਆਂ ਗੁਰੂ ਕੇ ਨਾਮ ਨੂੰ ਜ਼ਰੂਰ ਪੜ੍ਹਨਾ ਹੈ, ਗੁਰੂ ਕੇ ਨਾਮ ਦੇ ਉੱਪਰ ਭਰੋਸਾ ਰੱਖਣਾ ਹੈ। ਪਰ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਨਾਮ ਤੋਂ ਬਿਨਾਂ ਕੇਵਲ ਦੁਨਿਆਵੀ ਪੜ੍ਹਾਈ ਦੇ ਨਾਲ ਮਨ ਦੇ ਅੰਦਰ ਸੰਤੋਖ ਨਹੀਂ ਆਉਣ ਲੱਗਾ।
ਧਨ ਦਿਨ ਜਲਤ ਵਿਹਾਈ।
ਦਿਨ ਰਾਤ ਇਹਦੇ ਵਿੱਚ ਹੀ ਜਲਦੇ ਰਹਿੰਦੇ ਆ, ਸਾਰੀ ਉਮਰ ਇਸ ਤਰ੍ਹਾਂ ਹੀ ਬੀਤ ਜਾਂਦੀ ਹੈ।
ਕੂਕ ਪੁਕਾਰ ਨਾ ਚੁੱਕਈ।
ਫਿਰ ਕਹਿੰਦੇ ਭਾਈ ਕੂਕ ਹੁੰਦੀ ਹੈ ਚਲਾਉਣਾ, ਚੀਕਾਂ ਮਾਰਨੀਆਂ, ਉੱਚੀ ਉੱਚੀ ਰੋ ਕੇ ਦੱਸਣਾ, ਤੇ ਪੁਕਾਰ ਹੁੰਦਾ ਫਰਿਆਦ ਕਰਨੀ। ਜਦੋਂ ਕਹਿੰਦੇ ਸਮਾਂ ਅਜਿਹਾ ਆ ਗਿਆ ਨਾ, ਤੇ ਫਿਰ ਜਿੰਨਾ ਮਰਜ਼ੀ ਉੱਚੀ ਉੱਚੀ ਚੀਕਾਂ ਮਾਰ ਲਵੀਂ, ਫਰਿਆਦਾਂ ਬੇਨਤੀਆਂ ਕਰ ਲਵੀਂ ਕਿ ਮੈਨੂੰ ਥੋੜਾ ਜਿਹਾ ਸਮਾਂ ਹੋਰ ਦੇ ਦਿਓ, ਹੁਣ ਮੈਂ ਪ੍ਰਭੂ ਦਾ ਨਾਮ ਜਪ ਲਵਾਂਗਾ। ਨਹੀਂ ਭਾਈ, ਕਹਿੰਦੇ ਤੇਰਾ ਸਮਾਂ ਖਤਮ ਹੋ ਗਿਆ, ਹੁਣ ਤੂੰ ਨਹੀਂ ਕਰ ਸਕਦਾ। ਫਿਰ ਕੂਕ ਪੁਕਾਰ ਨਾ ਚੁੱਕਈ। ਕਹਿੰਦੇ ਫਿਰ ਜਿਹੜੀਆਂ ਤੇਰੀਆਂ ਮਾਰੀਆਂ ਹੋਈਆਂ ਚੀਕਾਂ, ਕੀਤਾ ਹੋਇਆ ਵਿਰਲਾਪ ਤੇ ਕੀਤੀ ਹੋਈ ਫਰਿਆਦ ਸਾਰੀ ਚੁੱਕੀ ਜਾਵੇਗੀ, ਨਹੀਂ ਮੰਨੀ ਜਾਵੇਗੀ।
ਨਾ ਸੰਸਾ ਵਿੱਚੋਂ ਜਾਏ।
ਨਾ ਇਹ ਸੰਸਾ ਵਿੱਚੋਂ ਜਾਣਾ ਕਿ ਇਹ ਮਨਾ ਤੂੰ ਕਿਉਂ ਨੀ ਪ੍ਰਭੂ ਦਾ ਨਾਮ ਜਪਿਆ, ਤੂੰ ਕਿਉਂ ਨੀ ਸੰਗਤ ਕੀਤੀ, ਭਾਉ ਭਗਤੀ ਵਿੱਚ ਕਿਉਂ ਨੀ ਲੱਗਾ, ਇਹ ਸੰਸਾ ਨੀ ਵਿੱਚੋਂ ਜਾਣਾ।
ਨਾਨਕ ਨਾਮ ਵਿਹੂਣਿਆ।
ਫਰਮਾਉਂਦੇ ਨੇ ਕਿ ਇਹ ਨਾਮ ਤੋਂ ਹੀਣੇ ਮਨੁੱਖ
ਮੋਹਿ ਕਾ ਲੈ ਉੱਠ ਜਾਏ।
ਕੀ ਹੋਏਗਾ? ਕਹਿੰਦੇ ਇੱਥੇ ਵੀ ਤੂੰ ਪ੍ਰਤੱਖ ਤੌਰ ਤੇ ਨਸ਼ਿਆਂ ਵਿਸ਼ਿਆਂ ਦੇ ਵਿੱਚ ਪੈ ਕੇ ਲਾਹਨਤਾਂ ਦੀਆਂ ਕਾਲਖਾਂ ਖੱਟੀਆਂ ਨੇ, ਤੇ ਅਖੀਰ ਨੂੰ ਕੀ ਹੋਵੇਗਾ? ਜਮਦੁਆਰ ਤੇ ਜਾ ਕੇ ਵੀ ਤੇਰਾ ਮੂੰਹ ਕਾਲਾ ਹੀ ਹੋਵੇਗਾ, ਲੋਕ ਪ੍ਰਲੋਕ ਦੇ ਵਿੱਚ ਕਾਲਾ ਹੀ ਮੂੰਹ ਲੈ ਕੇ ਜਾਵੇਗਾ।
ਪੌੜੀ ਹਰ ਸੱਜਣ ਮੇਲ ਪਿਆਰੇ।
ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਰਦੀਆਂ ਸਾਰੀਆਂ ਪੌੜੀਆਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀਆਂ, ਤੇ ਜਿਹੜੇ ਮਹੱਲੇ ਉਹਨਾਂ ਦਾ ਸਿਰਲੇਖ ਲਿਖਿਆ ਹੋਇਆ ਵੀ ਕਿਹੜੇ ਪਾਤਸ਼ਾਹ ਕਿਹੜੇ ਗੁਰੂ ਸਾਹਿਬ ਜੀ ਦੀ ਬਾਣੀ ਹੈ। ਪੌੜੀਆਂ ਸਾਰੀਆਂ ਧੰਨ ਗੁਰੂ ਰਾਮਦਾਸ ਮਹਾਰਾਜ ਦੀਆਂ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਹਰ ਸੱਜਣ ਮੇਲ ਪਿਆਰੇ, ਅਰਦਾਸ ਬੇਨਤੀ ਕਰਨ ਦਾ ਢੰਗ ਦੱਸਦੇ ਨੇ ਪੌੜੀ ਵਿੱਚ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਹੜੇ ਸੱਜਣ? ਸੱਜਣ ਦੁਨੀਆਂ ਵਿੱਚ ਬੜੇ ਹੁੰਦੇ ਨੇ, ਕਈ ਸੱਜਣ ਖਾਣ ਪੀਣ ਦੇ ਹੁੰਦੇ ਨੇ, ਉਹ ਮਾਇਆ ਤੱਕ ਸੀਮਿਤ ਨੇ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਜ਼ਿਕਰ ਵੀ ਕਰਦੇ ਨੇ ਕਿ ਉਹ ਸੱਜਣ ਤੇਰੀ ਮਾਇਆ ਤੱਕ ਸੀਮਿਤ ਨੇ, ਜਿਸ ਦਿਨ ਮਾਇਆ ਤੇਰੇ ਕੋਲ ਨਾ ਰਹੀ ਤੇ ਉਹ ਸੱਜਣ ਤੇਰੇ ਤੋਂ ਪਾਸਾ ਵੱਟ ਜਾਣਗੇ। ਤੇ ਇੱਕ ਸੱਜਣ ਉਹ ਨੇ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲੰਨ, ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਸੰਨ। ਇੱਕ ਉਹ ਸੱਜਣ ਨੇ, ਸੇ ਸੱਜਣ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਉਹੋ ਜਿਹੇ ਸੱਜਣ ਨੇ, ਸਤਿਗੁਰੂ ਜੀ ਉਹਨਾਂ ਸੱਜਣ ਮਿੱਤਰ ਪਿਆਰਿਆਂ ਦਾ ਮਿਲਾਪ ਕਰਵਾ ਦੇਵੋ।
ਮਿਲ ਪੰਥ ਦਸਾਈ।
ਜਿਨ੍ਹਾਂ ਦੇ ਨਾਲ ਮਿਲ ਕੇ ਸਾਨੂੰ ਗੁਰਮਤ ਦਾ ਗਾਡੀ ਰਾਹ ਪ੍ਰਾਪਤ ਹੋ ਜਾਵੇ, ਅਸੀਂ ਗੁਰਮਤ ਦੇ ਰਾਹ ਤੇ ਚੱਲੀਏ, ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਪੁੱਤਰ ਪੁੱਤਰੀਆਂ ਬਣ ਜਾਈਏ।
ਜੋ ਹਰ ਦੱਸੇ ਮਿੱਤ।
ਤੇ ਜਿਹੜਾ ਜੋ ਕੁਝ ਸਾਨੂੰ ਇਹ ਰਾਹ ਸਾਡਾ ਉਹ ਮਿੱਤਰ ਪਿਆਰਾ ਦੱਸੇ, ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਨੇ। ਕਹਿੰਦੇ ਕੇਵਲ ਸੁਣਨ ਵਾਸਤੇ ਨਹੀਂ ਕਿ ਗੁਰੂ ਕੇ ਪਿਆਰੇ ਗੁਰਸਿੱਖਾਂ ਨੇ, ਬ੍ਰਹਮ ਗਿਆਨੀ ਸੰਤਾਂ ਮਹਾਂਪੁਰਖਾਂ ਨੇ ਜੋ ਬਚਨ ਕਹੇ ਇੱਕ ਕੰਨੋਂ ਪਾਲੇ ਦੂਸਰੇ ਕੰਨ ਨਿਕਲ ਗਏ, ਆਏ ਨਾ ਕਰਿਓ। ਹਜ਼ੂਰ ਫਰਮਾਉਂਦੇ ਨੇ ਕਿ ਇਹਨਾਂ ਨੂੰ ਪੱਲੇ ਬੰਨਿਓ। ਕਹਿੰਦੇ ਭਾਈ ਜਿਹੜਾ ਫਿਰ ਮਿੱਤਰ ਪਿਆਰਾ ਅਜਿਹਾ ਗੁਰੂ ਕਾ ਸਿੱਖ ਬਚਨਾਂ ਨੂੰ ਦੱਸਣਾ ਕਰੇ
ਇਸ ਹੋਂ ਬਲ ਜਾਈ,
ਉਹਨਾਂ ਤੋਂ ਅਸੀਂ ਬਲਹਾਰ ਜਾਂਦੇ ਹਾਂ, ਉਹਨਾਂ ਬਚਨਾਂ ਨੂੰ ਅਸੀਂ ਬੁੱਧ ਰੂਪ ਪੱਲੇ ਵਿੱਚ ਘੁੱਟ ਕੇ ਬੰਨ ਲੈਂਦੇ ਹਾਂ, ਕਿਉਂਕਿ ਉਹਨਾਂ ਨੇ ਸਤ ਸੰਤੋਖ ਦਇਆ ਧੀਰਜ ਖਿਮਾ ਵਿਚਾਰ ਵਰਗੇ ਸੁਭ ਗੁਣ ਬਖਸ਼ਿਸ਼ ਕਰਨੇ ਹਨ, ਉਹਨਾਂ ਤੋਂ ਅਸੀਂ ਬਲਹਾਰ ਵਾਰਨੇ ਜਾਂਦੇ ਹਾਂ।
ਗੁਣ ਸਾਂਝੀ ਤਿੰਨ ਸਿਓਂ ਕਰੀ,
ਇਸ ਵਾਸਤੇ ਕਹਿੰਦੇ ਭਾਈ ਐਸੇ ਗੁਰੂ ਕੇ ਪਿਆਰਿਆਂ ਦੇ ਨਾਲ ਗੁਣਾਂ ਦੀ ਸਾਂਝ ਕਰੀਏ। ਸਾਂਝ ਕਰੀਜਿਆ ਗੁਣਾਂ ਕੇਰੇ, ਛੋੜ ਔਗਣ ਚੱਲੀਐ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿੱਥੇ ਗੁਣਾਂ ਦੀ ਸਾਂਝ ਹੋਵੇਗੀ ਨਾ, ਉੱਥੇ ਔਗਣ ਛੁੱਟ ਜਾਂਦੇ ਨੇ, ਔਗਣਾਂ ਦਾ ਖਾਤਮਾ ਹੋ ਜਾਂਦਾ ਹੈ। ਕਿਉਂਕਿ ਜੋ ਕੋਈ ਔਗਣਾਂ ਦੀ ਗੱਲ ਕਰੇਗਾ ਨਾ, ਤੇ ਤੁਰੰਤ ਰੋਕ ਦੇਣਗੇ ਗੁਰੂ ਕੇ ਪਿਆਰੇ, ਨਾ ਭਾਈ ਗੁਰਸਿੱਖਾ ਇਹ ਆਪਣਾ ਰਸਤਾ ਨਹੀਂ, ਇਹ ਗੁਰਸਿੱਖੀ ਦਾ ਰਾਹ ਨਹੀਂ, ਗੁਰਸਿੱਖੀ ਦਾ ਮਾਰਗ ਹੀ ਨਹੀਂ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਜਿਹੜੀ ਗੁਣਾਂ ਦੀ ਸਾਂਝ ਹੈ ਨਾ, ਉਹਨਾਂ ਦੇ ਨਾਲ ਕਰੀਏ।
ਹਰ ਨਾਮ ਧਿਆਈ,
ਕਿਉਂਕਿ ਹਮੇਸ਼ਾ ਵਾਸਤੇ ਉਹਨਾਂ ਨੇ ਕਹਿਣਾ ਕਿ ਆਓ ਭਾਈ ਵਾਹਿਗੁਰੂ ਦਾ ਨਾਮ ਜਪੀਏ, ਤੇ ਜਿੱਥੇ ਨਾਮ ਬਹਿ ਕੇ ਜਪਾਂਗੇ ਭਾਈ ਉਹ ਜਗ੍ਹਾ ਵੀ ਸੋਭਨੀਕ ਹੋਵੇਗੀ, ਤੇ ਜਪਣ ਵਾਲੇ ਸਾਰੇ ਗੁਰੂ ਕੇ ਪਿਆਰੇ ਗੁਰੂ ਕੀਆਂ ਸਿੱਖ ਸੰਗਤਾਂ ਉਹਨਾਂ ਦੇ ਮਨ ਵੀ ਪਵਿੱਤਰ ਹੋਣਗੇ ਤੇ ਕਰੋੜਾਂ ਪਾਪ ਦੂਰ ਹੋ ਜਾਣਗੇ। ਆਓ ਗੁਰੂ ਕੀ ਸੰਗਤ ਗੱਜ ਕੇ ਜਪਿਓ ਭਾਈ ਨਾਮ, ਵਾਹਿਗੁਰੂ 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 ਵਾਹਿਗੁਰੂ
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 ਗੁਣ ਸਾਂਝੀ ਤਿੰਨ ਸਿਓ ਕਰੀ ਹਰ ਨਾਮ ਧਿਆਈ, ਉਹਨਾਂ ਦੇ ਨਾਲ ਗੁਣਾਂ ਦੀ ਸਾਂਝ ਕਰੀਏ ਮਹਾਰਾਜ, ਸਾਡੇ ਤੇ ਕਿਰਪਾ ਕਰੋ, ਉਹਨਾਂ ਦੇ ਨਾਲ ਮਿਲ ਕੇ ਵਾਹਿਗੁਰੂ ਦਾ ਨਾਮ ਜਪੀਏ।
ਹਰ ਸੇਵੀ ਪਿਆਰਾ ਨਿੱਤ,
ਤੇ ਉਸ ਵਾਹਿਗੁਰੂ ਪਿਆਰੇ ਨੂੰ ਹਮੇਸ਼ਾ ਵਾਸਤੇ ਉਹਦੀ ਸੇਵਾ ਕਰਨੀ। ਸੇਵਾ ਕੀ? ਸੇਵਾ ਕੀਚੈ ਨਾਮ ਧਿਆਈ ਹੈ, ਜਿਹੜਾ ਨਾਮ ਧਿਆਉਣਾ ਨਾ ਇਹ ਸੇਵਾ ਕਰਨੀ ਹੈ। ਤੇ ਮਹਾਰਾਜ ਕਹਿੰਦੇ ਨਿੱਤ ਇੱਕ ਦਿਨ ਨਹੀਂ ਕਿ ਅਸੀਂ ਪ੍ਰੋਗਰਾਮ ਬਣਾ ਲਿਆ ਕਿ ਮੱਸਿਆ ਵਾਲੇ ਦਿਨ ਅਸੀਂ ਇਸ਼ਨਾਨ ਕਰਾਂਗੇ, ਸੁਖਮਨੀ ਸਾਹਿਬ ਦਾ ਪਾਠ ਕਰਾਂਗੇ, ਸੰਗਰਾਂਦ ਵਾਲੇ ਦਿਨ ਵੀ ਕਰ ਲਵਾਂਗੇ, ਤੇ ਫਿਰ ਦੋ ਦਿਨ ਦਾ ਲਾਭ ਹੋਵੇਗਾ ਨਾ, ਪੂਰਾ ਲਾਭ ਤਾਂ ਨਹੀਂ ਮਿਲਣਾ, ਪੂਰੇ ਮਹੀਨੇ ਦਾ ਲਾਭ ਤਾਂ ਨਹੀਂ ਮਿਲ ਸਕਦਾ, ਦਿਨ ਤੇ ਦੋ ਹੀ ਨਹੀਂ ਨੇ, ਭਾਵੇਂ ਮੱਸਿਆ ਦਾ ਤੇ ਭਾਵੇਂ ਕੋਈ ਐਤਵਾਰ ਦਾ। ਜਿਹੜੇ ਦਿਨ ਅਸੀਂ ਜਪਾਂਗੇ ਲਾਭ ਤਾਂ ਉਹਦਾ ਹੀ ਹੋਵੇਗਾ ਨਾ। ਇਸ ਵਾਸਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਂ ਪਹਿਲਾਂ ਹੀ ਸਾਨੂੰ ਦੱਸਿਆ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰਨਾਮ ਧਿਆਵਾ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ, ਨਿਤਾ ਭਰਤੀ ਦੇ ਸੰਦੇਸ਼ ਨੇ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਹਰ ਸੇਵੀ ਪਿਆਰਾ ਨਿੱਤ, ਉਸ ਪਿਆਰੇ ਨੂੰ ਨਿਤਾ ਭਰਤੀ ਉੱਠ ਕੇ ਅੰਮ੍ਰਿਤ ਵੇਲੇ ਨਾਮ ਜਪਣਾ। ਇੱਕ ਦਿਨ ਨਹੀਂ ਕਿ ਅੱਜ ਛੱਡ ਲਓ, ਅੱਜ ਮੀਂਹ ਪੈਂਦਾ, ਅੱਜ ਬੁਖਾਰ ਚੜ ਗਿਆ, ਅੱਜ ਬਿਜਲੀ ਨਹੀਂ ਆਈ, ਪਾਣੀ ਠੰਡਾ ਹੋਵੇਗਾ, ਇਸ਼ਨਾਨ ਕਿਵੇਂ ਕਰਨਾ, ਬੜੇ ਬਹਾਨੇ ਨੇ, ਬਹਾਨਾ ਤੇ ਪਹਿਲਾਂ ਹੀ ਪਿਆ ਇਹਦੇ ਕੋਲੇ, ਪਰ ਇਹਨਾਂ ਬਹਾਨਿਆਂ ਨੂੰ ਐਨ ਤਕੜੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਇਹ ਮਨੁਆ ਦ੍ਰਿੜ ਕਰ ਰੱਖੀਐ, ਗੁਰਮੁਖ ਲਾਈਐ ਚਿੱਤ, ਕਿਉਂ ਸਾਸ ਗਰਾਸ ਵਸਾਰੀਐ, ਬਹਿੰਦਿਆਂ ਉੱਠਦਿਆਂ ਨਿੱਤ। ਇਹ ਤਾਂ ਆਪਾਂ ਭਾਈ ਕਹਿੰਦੇ ਰੋਜ਼ ਹੀ ਬਹਾਨੇ ਮਾਰਦਾ, ਇਹਦੇ ਬਹਾਨਿਆਂ ਚ ਨਹੀਂ ਆਪਾਂ ਖੜਨਾ, ਨਿਤਾ ਭਰਤੀ ਪਰਮਾਤਮਾ ਦਾ ਨਾਮ ਜਪਣਾ ਹੈ।
ਸੇਵ ਹਰ ਸੁਖ ਪਾਈ,
ਤੇ ਜੇ ਪ੍ਰਭੂ ਦਾ ਸੇਵਨ ਕਰਾਂਗੇ ਸਿਮਰਨ ਕਰਾਂਗੇ ਤੇ ਫਿਰ ਲੋਕ ਸੋ ਪ੍ਰਲੋਕ ਦੇ ਸੁਖ ਪ੍ਰਾਪਤ ਹੋਣਗੇ।
ਬਲਿਹਾਰੀ ਸਤਿਗੁਰ ਤਿਸ,
ਉਸ ਸਤਿਗੁਰੂ ਤੇ ਜਿਨ੍ਹਾਂ ਨੇ ਸਾਨੂੰ ਇਹ ਰਸਤਾ ਦਰਸਾਇਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਦਸਾਂ ਹੀ ਪਾਤਸ਼ਾਹੀਆਂ ਦੇ ਚਰਨਾਂ ਤੋਂ ਬਲਿਹਾਰ ਜਾਈਏ ਜਿਨ੍ਹਾਂ ਨੇ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਹੈ।
ਜਿਨ ਸੋਜੀ ਪਾਈ,
ਜਿਸ ਗੁਰੂ ਨੇ ਇਹ ਭਾਈ ਸਾਨੂੰ ਸਮਝ ਦੇ ਦਿੱਤੀ, ਸਾਡੇ ਕੋਲ ਥੋੜੋ ਸਮਝ ਸੀ, ਜਿੰਨਾ ਮਰਜ਼ੀ ਜ਼ੋਰ ਲਾ ਲੈਂਦੇ, ਯਤਨ ਕਰ ਲੈਂਦੇ, ਸਾਨੂੰ ਕਿੱਥੋਂ ਸਮਝ ਆਉਣੀ ਸੀ? ਭਟਕਦੇ ਰਹਿੰਦੇ ਆਪਾਂ ਵੀ, ਵੀ ਕਿਹਦਾ ਨਾਮ ਜਪੀਏ, ਕੀ ਕਰੀਏ, ਕਿੱਥੇ ਜਾ ਕੇ ਇਕੱਤਰ ਹੋਈਏ, ਕਿਹਨੂੰ ਮਿਲੀਏ, ਇਹ ਤੇ ਦੁਬਧਾ ਬਣੀ ਰਹਿਣੀ ਸੀ। ਇਹ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀ ਦਿੱਤੀ ਕਿ ਗੁਰਸਿੱਖਾ ਤੈਨੂੰ ਚਿੰਤਾ ਕਰਨ ਦੀ ਲੋੜ ਹੀ ਨਹੀਂ, ਜਨਮ ਤੋਂ ਪਹਿਲਾਂ ਹੀ ਸਾਡੇ ਇਹ ਸੰਸੇ ਖਤਮ ਕਰ ਦਿੱਤੇ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਇਹ ਸ਼੍ਰੋਮਣੀ ਬਾਣੀ ਹੈ ਗੁਰੂ ਕੇ ਸਿੱਖੋ, ਤੁਸੀਂ ਨਹੀਂ ਇੱਧਰ ਉੱਧਰ ਜਾਣਾ। ਜਿਹਨੇ ਇਹ ਸੋਝੀ ਦਿੱਤੀ ਹੈ ਉਸ ਵਾਹਿਗੁਰੂ ਤੋਂ ਅਸੀਂ ਬਲਹਾਰ ਜਾਈਏ, ਕੁਰਬਾਨ ਨੇ ਜਾਈਏ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਖਸ਼ਾਂ ਕੀਤੀਆਂ। ਆਓ ਲੜੀਵਾਰ ਕਥਾ ਦੇ ਵਿੱਚੋਂ ਵੀ ਕੁਝ ਬੰਦ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇਹ ਕਥਾ ਵੀ ਸਰਵਣ ਕਰੋ।
ਸਤਿਗੁਰ ਨੂੰ ਮਿਲੇ ਸੇ ਭਾਏ ਰਾ, ਸੱਚਾ ਸ਼ਬਦ ਲਗਨ।
ਸਤਿਗੁਰੂ ਜੀ ਫਰਮਾਉਂਦੇ ਨੇ ਇਹ ਸ਼ਬਦ ਪਹਿਲਾਂ ਚੱਲ ਰਿਹਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਨੀ, ਇਹ 34 ਪੌੜੀਆਂ ਵਾਲੀ ਅਸ਼ਟਪਦੀ ਹੈ। ਸੋ ਸਤਿਗੁਰੂ ਜੀ ਰਹਿਮਤ ਕਰਨ, ਕਿਰਪਾ ਕਰਨ, ਮਹਾਰਾਜ ਨੇ ਬਖਸ਼ਿਸ਼ ਕਰਕੇ ਇਹਦੇ ਵਿੱਚੋਂ 23 ਪੌੜੀਆਂ ਪਹਿਲਾਂ ਹੋ ਚੁੱਕੀਆਂ ਨੇ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿੰਨੀ ਕਿਰਪਾ ਕਰਨਗੇ ਅੱਜ ਇਹਨਾਂ ਦੇ ਉੱਪਰ ਵੀ ਵਿਚਾਰ ਕਰੀਏ।
ਸਤਿਗੁਰ ਨੂੰ ਮਿਲੇ ਸੇ ਭਾਏ ਰਾ,
ਕਹਿੰਦੇ ਭਾਈ ਉਹ ਭਾਈ ਹੈ ਸਾਡਾ, ਉਹ ਹੈ ਸਾਡਾ ਮਿੱਤਰ, ਅਸਲ ਵਿੱਚ ਸਾਡਾ ਭਰਾ ਉਹ ਹੈ, ਉਹ ਭਾਈ ਹੈ ਜਿਹੜਾ ਸਤਿਗੁਰ ਨੂੰ ਸਾਨੂੰ ਮਿਲਾ ਦੇਵੇ, ਆਪ ਮਿਲਿਆ ਵਾ ਹੋਵੇ। ਇਹ ਨਾ ਹੋਵੇ ਕਿ ਆਪ ਪਖੰਡੀ ਹੋਵੇ, ਆਪ ਅਧਵਾਟੇ ਤੁਰਿਆ ਫਿਰਦਾ ਹੋਵੇ ਕਿ ਆਓ ਤੁਹਾਨੂੰ ਮੈਂ ਮਿਲਾ ਦਿੰਦਾ, ਇਹੋ ਜਿਹਾ ਨਾ ਹੋਵੇ। ਸਤਿਗੁਰ ਨੂੰ ਮਿਲਿਆ ਹੋਵੇ ਆਪ ਤੇ ਸਾਨੂੰ ਮਿਲਾ ਦੇਵੇ, ਉਹ ਸਾਡਾ ਭਾਈ ਹੈ।
ਸੱਚਾ ਸ਼ਬਦ ਲਗਨ,
ਉਹ ਆਪ ਸੱਚੇ ਸ਼ਬਦ ਦੇ ਨਾਲ ਲੱਗਿਆ ਤੇ ਸਾਨੂੰ ਸੱਚੇ ਸ਼ਬਦ ਵਾਹਿਗੁਰੂ ਦੇ ਨਾਲ ਆਪ ਕਿਰਪਾ ਕਰਕੇ ਜੋੜ ਦੇਵੇ।
ਸੱਚ ਮਿਲੇ ਸੇਨਾ ਵਿਛੜਹੇ,
ਜਿਹੜੇ ਇੱਕ ਵਾਰੀ ਸੱਚ ਦੇ ਨਾਲ ਮਿਲ ਗਏ, ਵਾਹਿਗੁਰੂ ਦੇ ਦਰ ਦੇ ਨਾਲ ਜੁੜ ਗਏ, ਵਾਹਿਗੁਰੂ ਪਰਮਾਤਮਾ ਦੇ ਨਾਂ ਵਿੱਚ ਭੇਦ ਹੋ ਗਏ, ਉਹ ਕਦੇ ਵਾਸਤੇ ਵਿਛੜਨਗੇ ਨਹੀਂ।
ਦਰ ਸੱਚਾ ਦਿਸਨ,
ਉਹ ਭਾਈ ਦਰਗਾਹ ਦੇ ਵਿੱਚ ਵੀ ਸੱਚੇ ਦਿਸਣਗੇ, ਉਹ ਕਦੇ ਖੋਟੇ ਨਹੀਂ ਪਰਖੇ ਜਾਣਗੇ, ਕਿਉਂਕਿ ਸੱਚੇ ਨਾਮ ਨਾਲ ਜੁੜ ਕੇ ਉਹ ਵੀ ਸੱਚੇ ਬਣ ਗਏ ਤੇ ਦਰਗਾਹ ਦੇ ਵਿੱਚ ਹਰ ਦਰ ਦੇ ਉੱਪਰ ਉਹਨਾਂ ਦੀ ਜਦੋਂ ਪਰਖ ਹੋਵੇਗੀ ਉਹ ਸੱਚ ਖਜ਼ਾਨੇ ਪਾਏ ਜਾਣਗੇ।
ਸੇ ਭਾਈ ਸੇ ਸੱਜਣਾ,
ਹਜ਼ੂਰ ਫਰਮਾਉਂਦੇ ਨੇ ਕਿ ਭਾਈ ਉਹੀ ਸਾਡਾ ਭਰਾ ਹੈ ਤੇ ਉਹੀ ਸਾਡਾ ਮਿੱਤਰ ਹੈ, ਉਹੀ ਸਾਡਾ ਸੱਜਣ ਹੈ।
ਜੋ ਸੱਚਾ ਸੇਵਨ,
ਜਿਹੜਾ ਸੱਚੇ ਦੀ ਸੇਵਾ ਵਿੱਚ ਲਾਵੇ, ਜਿਹੜਾ ਆਪਣੀ ਸੇਵਾ ਵਿੱਚ ਨਾ ਲਾਵੇ ਕਿ ਮੇਰਾ ਨਾਮ ਜਪੋ, ਮੇਰੇ ਨਾਮ ਦੇ ਉੱਪਰ ਦੁਨੀਆਂ ਦੇ ਉੱਪਰ ਢੰਡੋਰਾ ਪਿੱਟੋ ਕਿ ਮੈਂ ਬੜਾ ਵੱਡਾ, ਨਹੀਂ ਭਾਈ ਕਹਿੰਦੇ ਜਿਹੜੇ ਸੱਚੇ ਪਰਮਾਤਮਾ ਦੇ ਨਾਲ ਜੋੜ ਦੇਣ ਤੇ ਉਹਦੀ ਸੇਵਾ ਵਿੱਚ ਲਾਉਣ।
ਅਵਗਣ ਵਿਕਣ ਪਲਰਣ,
ਜਿਹੜੇ ਸਾਡੇ ਵਿੱਚ ਅਵਗਣ ਨੇ, ਜਿਹੜੇ ਸਾਡੇ ਵਿੱਚ ਈਰਖਾ ਬਖੀਲੀ ਕਾਮ ਕ੍ਰੋਧ ਵਰਗੇ ਔਗਣ ਨੇ, ਕਹਿੰਦੇ ਭਾਈ ਇਹ ਇਹਨਾਂ ਨੂੰ, ਇਹਨਾਂ ਦੀ ਵਿਕਰੀ ਕਰ ਦੇਵੇ, ਇਹਨਾਂ ਨੂੰ ਸਾਡੇ ਵਿੱਚੋਂ ਕੱਢ ਦੇਵੇ, ਇਹਨਾਂ ਨੂੰ ਸਾਡੇ ਵਿੱਚੋਂ ਵੇਚ ਹੀ ਦੇਵੇ, ਖਤਮ ਹੀ ਕਰ ਦੇਵੇ।
ਗੁਣ ਕੀ ਸਾਂਝ ਕਰਨ,
ਗੁਣਾਂ ਦੀ ਸਾਂਝ ਕਰੇ। ਔਗਣ ਵਿਕਣ ਪੱਲਰਨ, ਪੱਲਰ ਨਾਮ ਜਹਾਜ਼ ਦਾ ਵੀ ਹੈ। ਸਾਧ ਸੰਗਤ, ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਔਗਣ ਵਿਕਣ ਪੱਲਰਨ, ਪੱਲਰ ਦੇ ਨਾਲ ਜਿਹੜਾ ਹੈ ਜਹਾਜ਼ ਤੇ ਚੜ੍ਹ ਕੇ ਜਿਵੇਂ ਸਫ਼ਰ ਕਰੀਦਾ ਨਾ, ਕਹਿੰਦੇ ਭਾਈ ਸਾਡੇ ਵਿੱਚੋਂ ਕੋਈ ਵੀ ਇੱਕ ਕਮੀ ਹੋਵੇ ਨਾ, ਸਾਡਾ ਵੀਜ਼ਾ ਨਾ ਲੱਗਾ ਹੋਵੇ, ਪਾਸਪੋਰਟ ਭੁੱਲ ਜਾਈਏ, ਸਾਧ ਸੰਗਤ ਜੀ ਅਸੀਂ ਜਹਾਜ਼ ਤੇ ਚੜ੍ਹ ਨਹੀਂ ਸਕਦੇ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡੇ ਮਨ ਦੇ ਵਿੱਚੋਂ ਜਿੰਨੀਆਂ ਬਰਿਆਈਆਂ, ਜਿਹੜਾ ਸਤਿਗੁਰੂ ਜੀ ਨੇ ਨਾਨਕ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਉਸ ਜਹਾਜ਼ ਦੇ ਵਿੱਚ ਚੜ੍ਹਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਸਾਡੇ ਔਗਣ ਹੈ ਉਹ ਸਾਡੇ ਚੋਂ ਖਤਮ ਕਰ ਦੇਵੇ ਤੇ ਉਹ ਜਹਾਜ਼ ਤੇ ਸਾਨੂੰ ਮਹਾਰਾਜ ਜੀ ਆਪ ਚੜ੍ਹਾ ਲੈਣ ਤੇ ਫਿਰ ਕੀ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਦਾ ਔਗਣ ਵਿਕਣ ਪੱਲਰ, ਗੁਣ ਕੀ ਸਾਂਝ ਕਰਨ, ਤੇ ਫਿਰ ਗੁਣਾਂ ਦੀ ਸਾਂਝ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਮੁਖਾਂ ਦੇ ਨਾਲ ਮਿਲ ਕੇ ਗੁਣਾਂ ਦੀ ਸਾਂਝ ਵਿੱਚ ਜੋੜ ਲੈਣ।
ਗੁਣ ਕੀ ਸਾਂਝ ਸੁਖ ਉਪਜੈ,
ਕੀ ਹੋਵੇਗਾ ਭਾਈ ਜਦੋਂ ਗੁਣਾਂ ਦੀ, ਸਭ ਗੁਣਾਂ ਦੀ ਸਾਂਝ ਹੋਵੇਗੀ ਨਾ, ਉਹਦੇ ਵਿੱਚੋਂ ਸੁੱਖ ਹੀ ਪ੍ਰਾਪਤ ਹੋਣਾ। ਤੁਸੀਂ ਪ੍ਰਤੱਖ ਦੇਖ ਲਓ, ਜੇ ਗੁਣਾਂ ਦੀ ਸਾਂਝ ਕਰਕੇ ਕਿਸੇ ਗੁਰਮੁਖ ਪਿਆਰੇ ਨੇ ਆਪਣੇ ਕੋਲੋਂ ਨਸ਼ਾ ਛਡਾਤਾ ਨਾ ਨਸ਼ਾ ਲੈ ਭਾਈ ਕਿਸੇ ਕਿਸਮ ਦਾ ਨਸ਼ਾ ਨਹੀਂ ਜੇ ਵਰਤਣਾ ਤੇ ਤੁਸੀਂ ਦੇਖੋ ਇਹਦੇ ਚੋਂ ਕਿੰਨੇ ਸੁੱਖ ਉਪਜਦੇ ਆ ਸਤਿਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ ਨਾ ਕਿ ਜਦੋਂ ਗੁਣਾਂ ਦੀ ਸਾਂਝ ਤੋਂ ਬਾਅਦ ਸੁੱਖ ਪੈਦਾ ਹੁੰਦੇ ਨੇ ਤੇ ਜਦੋਂ ਨਸ਼ਾ ਛੁੱਟ ਗਿਆ ਬਿਮਾਰੀਆਂ ਖਤਮ ਹੋ ਗਈਆਂ ਜਿਹੜੇ ਨਸ਼ੇ ਪੀ ਕੇ ਝਗੜੇ ਹੋਣੇ ਸੀ ਉਹ ਖਤਮ ਹੋ ਗਏ ਨਸ਼ੇ ਤੇ ਖਰਚਾ ਹੋਣਾ ਸੀ ਉਹ ਵੀ ਖਤਮ ਹੋ ਗਿਆ ਨਸ਼ੇ ਪੀ ਕੇ ਗੰਦੀਆਂ ਨਾਲੀਆਂ ਵਿੱਚ ਡਿੱਗਣਾ ਸੀ ਦੁਨੀਆ ਵਿੱਚ ਬਦਨਾਮੀ ਹੋਣੀ ਸੀ ਉਹ ਵੀ ਮੁੱਕ ਗਈ ਕਿੰਨਾ ਫਾਇਦਾ ਹੋਇਆ ਇੱਕ ਔਗਣ ਛੱਡਣ ਦੇ ਨਾਲ ਤੇ ਜੇ ਤਮਾਮ ਔਗਣ ਛੱਡ ਦੇਵਾਂਗੇ ਵਕਾਰਾਂ ਦੇ ਔਗਣ ਛੱਡ ਦੇਵਾਂਗੇ ਤੇ ਫਿਰ ਤਾਂ ਭਾਈ ਸੱਚੇ ਮਾਰਗ ਚੱਲਦੇ ਹਾਂ ਉਸਤ ਕਰੇ ਜਹਾਨ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਜਦੋਂ ਗੁਣਾਂ ਦੀ ਸਾਂਝ ਕਰਾਂਗੇ ਨਾ ਤੇ ਉਹਦੇ ਨਾਲ ਸੁੱਖ ਪੈਦਾ ਹੋਵੇਗਾ
ਸੱਚੀ ਭਗਤ ਕਰੇ ਨਾ
ਇਹ ਭਾਈ ਸੱਚੀ ਭਗਤੀ ਹੈ ਸੁਭ ਗੁਣਾਂ ਨੂੰ ਪ੍ਰਾਪਤ ਕਰਕੇ ਨਿਮਰਤਾ ਦੇ ਸਹਿਤ ਜਿਹੜਾ ਪ੍ਰਮਾਤਮਾ ਦਾ ਨਾਮ ਜਪਣਾ ਹੈ ਇਹ ਸੱਚੀ ਭਗਤੀ ਹੈ ਉਸ ਦੀ
ਸੱਚ ਵਣਜਹਿ ਗੁਰ ਸ਼ਬਦ ਸਿਓ
ਹਜ਼ੂਰ ਫਰਮਾਉਂਦੇ ਨੇ ਕਿ ਜੇ ਸੱਚ ਦਾ ਵਣਜ ਕਰਨਾ ਨਾ ਇਹ ਕਿਸੇ ਦੁਕਾਨ ਤੋਂ ਨਹੀਂ ਮਿਲਣਾ ਸੱਚਾ ਸ਼ਬਦਾ ਕਿੱਥੋਂ ਮਿਲਣਾ ਭਾਈ ਇਹ ਗੁਰੂ ਦੀ ਸਾਂਝ ਨਾਲ ਮਿਲਣਾ ਹੈ ਸੱਚ ਵਣਜਹਿ ਗੁਰ ਸ਼ਬਦ ਸਿਓ ਜੇ ਗੁਰੂ ਕੇ ਸ਼ਬਦ ਵਾਹਿਗੁਰੂ ਨਾਲ ਜੁੜਾਂਗੇ ਤਾਂ ਭਾਈ ਇਹ ਸੱਚ ਨਾਮ ਦਾ ਅਸੀਂ ਵਣਜ ਵਪਾਰ ਕਰ ਸਕਦੇ ਹਾਂ
ਲਾਹਾ ਨਾਮ ਲਾਏ ਨਾ
ਤੇ ਫਿਰ ਭਾਈ ਕਹਿੰਦੇ ਇਹਦੇ ਨਾਲ ਹੀ ਅਸੀਂ ਲਾਹਾ ਜਿਹੜਾ ਸੰਸਾਰ ਦੇ ਵਿੱਚ ਮਹਾਰਾਜ ਨੇ ਕਿਹਾ ਨਾ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕੇਤਕ ਫਕੜੇ ਸਭ ਮੁਕਦੀ ਚੱਲੀ ਰਹਿਣ ਇਹ ਲਾਹਾ ਫਿਰ ਪ੍ਰਾਪਤ ਹੋ ਜਾਵੇਗਾ
ਸੋਇਨਾ ਰੂਪਾ ਪਾਪ ਕਰ ਕਰ ਸੰਚੀ ਹੈ
ਕਹਿੰਦੇ ਵੱਡੀਆਂ ਧਾਤਾਂ ਮਹਿੰਗੀਆਂ ਮੰਨੀਆਂ ਗਈਆਂ ਹੈ ਚਾਂਦੀ ਸੋਨਾ ਤੇ ਫਿਰ ਕਹਿੰਦੇ ਇਹਨੂੰ ਇਕੱਤਰ ਕਰਨ ਵਾਸਤੇ ਪਾਪ ਕਰਦਾ ਪਾਪ ਕਰ ਕਰਕੇ ਸੋਨਾ ਤੇ ਚਾਂਦੀ ਇਕੱਤਰ ਕਰਦਾ ਹੈ
ਚੱਲੈ ਨਾ ਚੱਲਦਿਆਂ ਨਾਲ
ਦੱਸੋ ਭਾਈ ਕੌਰੂ ਵਰਗੇ ਪਾਤਸ਼ਾਹ ਨੇ ਚਾਲੀ ਚਾਲੀ ਗੰਜ ਜੋੜ ਲਏ ਸਨ ਕਿ ਉਹ ਨਾਲ ਲੈ ਗਿਆ ਖਾਲੀ ਹੱਥੀ ਨਹੀਂ ਗਿਆ ਕਹਿੰਦੇ ਭਾਈ ਸੋਇਨਾ ਰੂਪਾ ਪਾਪ ਕਰਕੇ ਅਸੀਂ ਇਕੱਠਾ ਕਰ ਲਾਂਗੇ ਪਰ ਚੱਲਦਿਆਂ ਦੇ ਨਾਲ ਨਹੀਂ ਜਾਵੇਗਾ
ਵਿਰਨਾਵੇ ਨਾਲ ਨਾ ਚੱਲਸੀ
ਇਹ ਪੱਕੀ ਗੱਲ ਹੈ ਕਿ ਨਾਲ ਚੱਲਣ ਵਾਲਾ ਪਰਮਾਤਮਾ ਦਾ ਕੇਵਲ ਨਾਮ ਹੈ ਉਹ ਸਾਡੇ ਨਾਲ ਚੱਲੇਗਾ
ਮੁੱਠੀ ਜਮਕਾਲ
ਨਹੀਂ ਤੇ ਭਾਈ ਜਿਹੜੇ ਬਾਕੀ ਹੈ ਨਾ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਨ ਤਿੰਨ ਜਮ ਜਗਾਤੀ ਲੂਟਾ ਹੈ ਨਿਰਬਾਨ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਛੂਟਾ ਜਿਹਦੇ ਕਰਕੇ ਸਾਡਾ ਛੁਟਕਾਰਾ ਹੋਣਾ ਉਹ ਪ੍ਰਭੂ ਦੀ ਕੀਰਤੀ ਹੈ ਪ੍ਰਭੂ ਦੀ ਸੋਭਾ ਵਡਿਆਈ ਹੈ ਨਹੀਂ ਤੇ ਭਾਈ ਇਹ ਨਿਮਖ ਵੀ ਨਾਲ ਜਾਣ ਵਾਲਾ ਨੀ ਰਾਹ ਚ ਹੀ ਇਹ ਨੁਟ ਜਾਣ ਵਾਲਾ ਹੈ
ਮਨ ਕਾ ਤੋਸਾ ਹਰ ਨਾਮ ਹੈ
ਤੇ ਭਾਈ ਪਰਮੇਸ਼ਰ ਕਿਰਪਾ ਕਰਕੇ ਵਾਹਿਗੁਰੂ ਦੱਸਦੇ ਹਨ ਕਿ ਮਨ ਦੀ ਜਿਹੜੀ ਖੁਰਾਕ ਹੈ ਉਹ ਪ੍ਰਭੂ ਦਾ ਨਾਮ ਹੈ ਜਿਵੇਂ ਭਾਈ ਸਰੀਰ ਦੀ ਖੁਰਾਕ ਪ੍ਰਸ਼ਾਦੇ ਹਨ ਇਸੇ ਤਰ੍ਹਾਂ ਮਨ ਦੀ ਖੁਰਾਕ ਪ੍ਰਭੂ ਦਾ ਨਾਮ ਹੈ
ਹਿਰਦੇ ਰੱਖੋ ਸੰਭਾਲ
ਇਹ ਹਿਰਦੇ ਵਿੱਚ ਸੰਭਾਲ ਕੇ ਰੱਖੋ ਪ੍ਰਭੂ ਦੇ ਨਾਮ ਨੂੰ
ਇਹੋ ਖਰਚ ਅਖੁੱਟ ਹੈ
ਕਹਿੰਦੇ ਭਾਈ ਇਹ ਜਿਹੜਾ ਖਰਚ ਹੈ ਨਾ ਜਿਹੜਾ ਇਹ ਤੁਸੀਂ ਧਨ ਇਕੱਠਾ ਕਰ ਲਿਆ ਇਹ ਮੁੱਕਣ ਵਾਲਾ ਨਹੀਂ ਅਟੁੱਟ ਭੰਡਾਰਾ ਹੈ
ਗੁਰਮੁਖ ਨਿਭਾ ਨਾਲ
ਇਹ ਗੁਰਮੁਖਾਂ ਦੇ ਨਾਲ ਨਿਭਦਾ ਭਾਈ ਜਿਨ੍ਹਾਂ ਨੇ ਗੁਰਮੁਖਤਾਈ ਧਾਰਨ ਕਰ ਲਈ ਉਹਨਾਂ ਦੇ ਨਾਲ ਨਿਭਦਾ ਹੈ ਸੋ ਗੁਰੂ ਕੇ ਪਿਆਰਿਓ ਕੱਲ੍ਹ ਨੂੰ ਵਿਸਾਖੀ ਦਾ ਦਿਹਾੜਾ ਹੈ ਆਪ ਸਾਰੇ ਜਾਣਦੇ ਹੋ ਖਾਲਸੇ ਦਾ ਸਾਜਨਾ ਦਿਵਸ ਹੈ ਭਾਗਾਂ ਦੇ ਨਾਲ ਇਹ ਵਿਸਾਖੀ ਦੇ ਦਿਹਾੜੇ ਖਾਲਸਾ ਪੰਥ ਤੇ ਆ ਰਹੇ ਨੇ ਸਤਿਗੁਰੂ ਨੇ ਸਾਡੇ ਤੇ ਰਹਿਮਤ ਕੀਤੀ ਕਿਰਪਾ ਕੀਤੀ ਹੈ 1699 ਦੇ ਵਿੱਚ ਸਤਿਗੁਰੂ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਬੜੀਆਂ ਸਾਡੇ ਤੇ ਬਖਸ਼ਿਸ਼ਾਂ ਕੀਤੀਆਂ ਇੱਥੋਂ ਤੱਕ ਬਚਨ ਕੀਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿ ਭਾਈ ਜਿਹੜੀ ਖਾਲਸਾ ਪੰਥ ਦੀ ਦੇਣ ਹੈ ਨਾ ਇਹ ਬੜੀ ਵੱਡੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਦੇ ਵਿੱਚ ਬਰਕਤ ਭਰ ਦਿੱਤੀ ਗਈ ਹੈ ਇਸ ਵਾਸਤੇ ਮਹਾਰਾਜ ਨੇ ਜਿੱਥੇ ਇਹ ਗੁਣ ਗਾਏ ਨਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਹੋ ਮੈਂ ਕਰੋ ਨਿਵਾਸ ਖਾਲਸਾ ਮੇਰਾ ਸੱਜਣ ਸੂਰਾ ਖਾਲਸਾ ਮੇਰਾ ਸਤਿਗੁਰ ਪੂਰਾ ਤੇ ਨਾਲ ਸਤਿਗੁਰੂ ਜੀ ਨੇ ਇਹ ਬੇਨਤੀ ਕੀਤੀ ਇਹ ਹੁਕਮ ਕੀਤਾ ਉਪਦੇਸ਼ ਬਖਸ਼ਿਸ਼ ਕੀਤਾ ਕਹਿੰਦੇ ਕਿੰਨੀ ਕੁ ਮੈਂ ਉਪਮਾ ਖਾਲਸੇ ਦੀ ਕਹੂੰਗਾ ਕਹਿੰਦੇ ਰੋਮ ਰੋਮ ਜੋ ਰਸਨਾ ਪਾਓ ਤਦਬ ਖਾਲਸਾ ਗੁਣ ਕਹਿ ਪਾਓ ਕਹਿੰਦੇ ਤਾਂ ਮੈਂ ਕਹਿੰਦੇ ਖਾਲਸੇ ਦੇ ਗੁਣ ਕਹਿ ਸਕਦਾ ਜਿੰਨੇ ਸਰੀਰ ਤੇ ਰੋਮ ਹੈ ਜੇ ਇੰਨੀਆਂ ਰਸਨਾ ਬਣ ਜਾਣ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਖਾਲਸੇ ਪੰਥ ਨੇ ਕੁਰਬਾਨੀਆਂ ਕਰਕੇ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਹੋਈ ਦਾਤ ਨੂੰ ਦੁਨੀਆਂ ਵਿੱਚ ਪ੍ਰਗਟ ਰੱਖਿਆ। ਸੋ ਭਾਈ ਇਹ ਸਾਜਨਾ ਦਿਵਸ ਆ ਰਿਹਾ, ਧੰਨ ਕਲਗੀਧਰ ਪਾਤਸ਼ਾਹ, ਏਡੇ ਵੱਡੇ ਕੌਤਕ ਕੀਤੇ ਮਹਾਰਾਜ ਨੇ। ਜਦੋਂ ਖਾਲਸਾ ਪੰਥ ਸਾਜਿਆ ਕਾਹਦੇ ਲਈ ਸਾਜਿਆ? ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕੁਵਧ ਕਰਨ ਤੋਂ ਲੋਕ ਹਟਾਉਣੇ ਨੇ, ਜਿਹੜੇ ਖੋਟੇ ਰਸਤੇ ਨੂੰ ਜਾ ਰਹੇ ਉਹਨਾਂ ਨੂੰ ਮੋੜਨਾ ਹੈ, ਸਿੱਧੇ ਰਸਤੇ ਤੇ ਲਿਆਉਣਾ ਹੈ। ਕਿਉਂਕਿ ਜਿਹੜੇ ਪਹਿਲਾਂ ਅਵਤਾਰ ਹੋਏ ਨਾ ਦੁਨੀਆਂ ਦੇ ਵਿੱਚ, ਉਹਨਾਂ ਨੇ ਆਪਣਾ ਨਾਮ ਜਪਾਇਆ ਪਰ ਕੁਬੁੱਧ ਕਰਨ ਤੋਂ ਲੋਕ ਨਹੀਂ ਹਟਾਏ। ਤਾਂ ਕਲਗੀਧਰ ਪਾਤਸ਼ਾਹ ਜੀ ਨੇ ਵਿਸਾਖੀ ਦੇ ਦਿਹਾੜੇ ਤੇ ਸਾਧ ਸੰਗਤ ਜੀ ਲੱਖਾਂ ਦੇ ਇਕੱਠ ਵਿੱਚੋਂ ਸਤਿਗੁਰੂ ਪਾਤਸ਼ਾਹ ਜੀ ਨੇ ਨੰਗੀ ਸ੍ਰੀ ਸਾਹਿਬ ਲੈ ਕੇ ਖਾਲਸਾ ਪੰਥ ਦੇ ਇਕੱਠ ਵਿੱਚੋਂ ਇੱਕ ਸਿਰ ਮੰਗਿਆ ਸੀ, ਫਿਰ ਦੂਸਰਾ ਮੰਗਿਆ, ਤੀਸਰਾ, ਪੰਜ ਸਿਰ ਲਏ, ਪੰਜਾਂ ਨੂੰ ਕਲਮ ਕੀਤਾ, ਸੁਰਜੀਤ ਕੀਤਾ, ਖੰਡੇ ਦਾ ਅੰਮ੍ਰਿਤ ਛਕਾਇਆ। ਤੇ ਫਿਰ ਜਦੋਂ ਉਹ ਪੰਜਾਂ ਦੇ ਮੁੱਖ ਵਿੱਚ ਬਾਟੇ ਵਿੱਚੋਂ ਚੁਲਾ ਭਰ ਕੇ ਮੁੱਖ 'ਚ ਛਕਣ ਵਾਸਤੇ ਦਿੱਤਾ ਨਾ, ਫਿਰ ਕੀ ਕਿਹਾ ਮਹਾਰਾਜ ਨੇ? ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਵੱਡੀ ਦਾਤ ਸੀ। ਕਲਗੀਧਰ ਪਾਤਸ਼ਾਹ ਜੀ ਨੇ ਪਹਿਲੇ ਅਵਤਾਰਾਂ ਵਾਂਗੂ ਨੂੰ ਕਿਹਾ ਕਿ ਮੈਂ ਕੀਤਾ ਹੈ। ਮਹਾਰਾਜ ਨੇ ਕਿਹਾ ਬੋਲ ਗੁਰੂ ਗੋਬਿੰਦ ਸਿੰਘ ਦਾ ਖਾਲਸਾ, ਗੁਰੂ ਗੋਬਿੰਦ ਸਿੰਘ ਦੀ ਫਤਿਹ। ਇਹ ਨਹੀਂ ਕਿਹਾ, ਕਹਿੰਦੇ ਵਾਹਿਗੁਰੂ ਨੇ ਤੇਰੀ ਫਤਿਹ ਦੇਣੀ ਆ। ਤੇ ਫਿਰ ਕਿਹਾ ਇਹ ਖਾਲਸਾ ਕਿਹਨੇ ਪੈਦਾ ਕੀਤਾ? ਭਾਈ ਨੰਦ ਲਾਲ ਹੁਣੀ ਬੜੇ ਗੁਰੂ ਕੇ ਕਵੀ ਸੀ। ਮਹਾਰਾਜ ਕੀ ਕਵਿਤਾ ਲਿਖੀ, ਖਾਲਸਾ ਕਿਵੇਂ ਪ੍ਰਗਟ ਕੀਤਾ ਤੁਸੀਂ? ਮਹਾਰਾਜ ਕਹਿੰਦੇ ਮੈਂ ਕੀਤਾ ਹੈ? ਨਹੀਂ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਪਰਮਾਤਮਾ ਦੀ ਮੌਜ ਨਾਲ ਇਹ ਖਾਲਸਾ ਪ੍ਰਗਟ ਹੋਇਆ, ਮੈਂ ਨਹੀਂ ਪ੍ਰਗਟ ਕੀਤਾ, ਇਹ ਤੇ ਅਕਾਲ ਪੁਰਖ ਵਾਹਿਗੁਰੂ ਨੇ ਪ੍ਰਗਟ ਕੀਤਾ ਹੈ। ਇਹ ਖਾਲਸੇ ਦੀ ਜਿਹੜੀ ਫੌਜ ਹੈ ਇਹ ਅਕਾਲ ਪੁਰਖ ਦੀ ਫੌਜ ਹੈ। ਇਸੇ ਵਾਸਤੇ ਸਾਧ ਸੰਗਤ, ਜਦੋਂ ਅਕਾਲ ਪੁਰਖ ਦੇ ਸਿਧਾਂਤਾਂ ਦੇ ਵਿੱਚ ਕੋਈ ਦੁਨੀਆਂ ਦੀਆਂ ਸਰਕਾਰਾਂ ਦਿੱਕਤਾਂ ਡਾਉਂਦੀਆਂ ਨੇ, ਸਾਧ ਸੰਗਤ ਜੀ ਵਿਘਨ ਖੜੇ ਕਰਦੀਆਂ ਨੇ, ਔਕੜਾਂ ਪੈਦਾ ਕਰਦੀਆਂ ਨੇ, ਉਦੋਂ ਖਾਲਸਾ ਪੰਥ ਬਿਨਾਂ ਆਵਾਜ਼ ਮਾਰੇ ਤੋਂ ਦੁਨੀਆਂ ਦੇ ਵਿੱਚ ਪ੍ਰਗਟ ਹੁੰਦਾ ਹੈ, ਖੜਾ ਹੁੰਦਾ, ਉਹਨਾਂ ਸਰਕਾਰਾਂ ਦੇ ਸਾਹਮਣੇ ਸਿਰ ਡਾ ਦਿੰਦਾ ਹੈ। ਸਾਧ ਸੰਗਤ ਆਪਣੇ ਸਿਰ ਦੇ ਕੇ ਖਾਲਸਾ ਪੰਥ ਅਕਾਲ ਪੁਰਖ ਦੀ ਬਖਸ਼ੀ ਹੋਈ ਰਹਿਮਤ ਨੂੰ, ਮਰਜ਼ਾਦਾ ਨੂੰ, ਉਹਦੀ ਸਿੱਖੀ ਨੂੰ ਬਰਕਰਾਰ ਰੱਖਣ ਵਾਸਤੇ ਆਰਿਆਂ ਤੇ ਦੰਦਿਆਂ ਥੱਲੇ ਚਿਰ ਜਾਂਦਾ ਹੈ, ਚਰਖੜੀਆਂ ਲਵਾ ਲੈਂਦਾ ਹੈ। ਸਾਧ ਸੰਗਤ ਜੀ ਇਸ ਸਥਾਨ ਤੇ ਲੱਖਾਂ ਹੀ ਫੌਜਾਂ ਨਾਲ ਮੁੱਠੀ ਭਰ ਗੁਰੂ ਕੇ ਸਿੰਘ ਤੋਪਾਂ ਤੇ ਟੈਂਕਾਂ ਨਾਲ ਮੁਕਾਬਲਾ ਕਰ ਜਾਂਦੇ ਨੇ। ਇਹ ਉਸ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਹੈ, ਜਿਹਦੇ ਵਾਸਤੇ ਕਲਗੀਧਰ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ ਨਾ, ਇਨ ਪੁੱਤਰਨ ਕੇ ਸੀਸ ਭਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਪਿਆ ਜੀਵਤ ਲੱਖ ਹਜ਼ਾਰ। ਆ ਜਿਹੜੇ ਲੱਖਾਂ ਹਜ਼ਾਰਾਂ ਪੁੱਤਰ ਅੱਜ ਦੁਨੀਆਂ ਵਿੱਚ ਜਿਉਂਦੇ ਜਾਗਦੇ ਨੇ, ਉਹਨਾਂ ਦੀ ਜ਼ਮੀਰ ਜਾਗਦੀ ਹੈ ਤੇ ਉਹ ਆਪਣੇ ਮਨ ਵਿੱਚ ਸਾਧ ਸੰਗਤ ਜੀ ਉਹਨਾਂ ਦਾ ਖੂਨ ਖੌਲ ਜਾਂਦਾ ਹੈ। ਜਦੋਂ ਖਾਲਸਾ ਪੰਥ ਦੀ ਹੋਂਦ ਨੂੰ ਕਿਤੇ ਖਤਰਾ ਪੈਦਾ ਹੁੰਦਾ ਨਾ, ਉਹ ਦੁਨੀਆਂ ਦੇ ਵਿੱਚ ਆਪਣੇ ਸੁੱਖ ਤਿਆਗ ਕੇ, ਆਪਣੀਆਂ ਨੌਕਰੀਆਂ ਤਿਆਗ ਕੇ, ਸਾਧ ਸੰਗਤ ਜੀ ਆਪਣੇ ਘਰ ਬਾਰ ਤਿਆਗ ਕੇ, ਪਰਿਵਾਰ ਤਿਆਗ ਕੇ ਸਿੱਖ ਪੰਥ ਤੋਂ ਸਿਰ ਨਿਸ਼ਾਵਰ ਕਰਨ ਵਾਸਤੇ ਮੈਦਾਨ ਵਿੱਚ ਨਿਤਰ ਆਉਂਦੇ ਨੇ। ਇਹ ਕਲਗੀਧਰ ਪਾਤਸ਼ਾਹ ਦੀ ਬਰਕਤ ਹੈ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਵਾਰ ਕੇ ਸਾਨੂੰ ਆਪਣੇ ਪੁੱਤਰ ਬਣਵਾ ਕੇ ਇਹ ਹੁਕਮ ਕਰ ਦਿੱਤਾ ਸੀ। ਜਦੋਂ ਪੁੱਛਿਆ ਸੀ ਨਾ ਮਹਾਰਾਜ ਨੂੰ, ਮਹਾਰਾਜ ਜੀ ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜ਼ੋਰਾਵਰ ਫਤਿਹ ਸਿੰਘ ਜੀ ਵਿੱਚੋਂ ਇੱਕ ਤੇ ਰੱਖ ਲੈਂਦੇ? ਮਹਾਰਾਜ ਕਹਿੰਦੇ ਇੱਕ, ਆ ਹਜ਼ਾਰਾਂ ਮੇਰੇ ਪੁੱਤਰ ਨੇ, ਤੁਸੀਂ ਵੇਖੋਗੇ ਜਦੋਂ ਵੀ ਕਿਤੇ ਪੰਥ ਨੂੰ ਲੋੜ ਪਵੇਗੀ, ਪੰਥ ਤੇ ਮੁਸ਼ਕਲ ਬਣੇਗੀ, ਭੀੜ ਬਣੇਗੀ, ਇਹ ਮੇਰੇ ਪੁੱਤਰ ਵੱਡੀਆਂ ਵੱਡੀਆਂ ਚਟਾਨਾਂ ਨਾਲ ਟਕਰਾ ਜਾਣਗੇ। ਸਾਧ ਸੰਗਤ ਜੀ ਇਹ ਖਾਲਸਾ ਪੰਥ ਪ੍ਰਗਟ ਕੀਤਾ ਹੈ। ਇਸ ਵਾਸਤੇ ਜਿਨ੍ਹਾਂ ਨੇ ਹਾਲੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤ ਕਰਨਗੇ, ਅਸੀਂ ਗੁਰੂ ਕੇ ਪੁੱਤਰ ਪੁੱਤਰੀਆਂ ਤਾਂ ਬਣੋ। ਕਲਗੀਧਰ ਪਾਤਸ਼ਾਹ ਜੀ ਨੇ ਐਨ ਚੜ੍ਹਦੀ ਕਲਾ ਵਾਲੇ ਸੂਰਬੀਰ ਬਹਾਦਰ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਵਰਗੇ ਆਪਣੇ ਤੋਂ ਵਾਰੇ ਨੇ, ਤੇ ਸਾਡੇ ਤੇ ਵੀ ਕੋਈ ਆਸ ਰੱਖੀ ਹੈ ਵੀ ਆਹ ਮੇਰੇ ਪੁੱਤਰ ਮੇਰੇ ਸਿਧਾਂਤ ਨੂੰ ਸਾਬਤ ਸੂਰਤ ਰਹਿਣਗੇ, ਧੀਆਂ ਭੈਣਾਂ ਦੀ ਇੱਜ਼ਤ ਦੇ ਸਾਂਝੀਵਾਲ ਹੋਣਗੇ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਗੇ, ਬਾਣੀ ਪੜ੍ਹਨਗੇ। ਗੁਰੂ ਕਲਗੀਧਰ ਪਾਤਸ਼ਾਹ ਨੇ ਇਹ ਮਨ ਵਿੱਚ ਤਮੰਨਾ ਰੱਖੀ ਸੀ ਕਿ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਦੁਨੀਆਂ ਵਿੱਚ ਪ੍ਰਚੰਡ ਕਰਨਗੇ। ਸਭ ਦੀ ਆਪਣੀ ਜ਼ਿੰਮੇਵਾਰੀ ਬਣਦੀ ਸਾਧ ਸੰਗਤ ਪ੍ਰਥਾਏ ਪ੍ਰਥਾਏ ਜਿੱਥੇ ਵੀ ਅਸੀਂ ਰਹਿੰਦੇ ਹਾਂ ਜਿਹੜੇ ਵੀ ਸਰਕਲ ਵਿੱਚ ਹੈ ਜਿੰਨੀ ਕੁ ਵੀ ਸਾਡੀ ਯੋਗਤਾ ਹੈ ਅਸੀਂ ਸਿੱਖੀ ਨੂੰ ਸਮਰਪਿਤ ਹੋਈਏ ਆਪਣੇ ਕਾਰਜ ਕਰਦੇ ਆਪਣੇ ਵਿਵਹਾਰ ਕਰਦੇ ਤਾਂ ਵੀ ਅਸੀਂ ਕਲਗੀਧਰ ਪਾਤਸ਼ਾਹ ਦੇ ਉਸ ਬਚਨ ਨੂੰ ਯਾਦ ਰੱਖੀਏ ਕਿ ਅਸੀਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਹਾਂ ਅਤੇ ਅਸੀਂ ਇਸ ਮਿਸ਼ਨ ਦੇ ਸਿਪਾਹੀ ਹਾਂ ਇਹਦੇ ਵਿੱਚ ਅਸੀਂ ਬਣਦਾ ਆਪਣਾ ਯੋਗਦਾਨ ਪਾਉਣਾ ਹੈ ਸਾਡੇ ਸੱਜੇ ਖੱਬੇ ਕੀ ਹੋ ਰਿਹਾ ਹੈ ਕਿਤੇ ਕੂੜ ਦੀਆਂ ਦੁਕਾਨਾਂ ਉੱਭਰ ਰਹੀਆਂ ਉਹਨਾਂ ਵੱਲ ਵੀ ਖਿਆਲ ਰੱਖੀਏ ਸੁਚੇਤ ਹੋਈਏ ਅਤੇ ਆਪਣੇ ਸੰਗੀ ਸਾਥੀਆਂ ਨੂੰ ਸੁਚੇਤ ਕਰੀਏ ਬਹੁਤ ਬਹੁਤ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਵਾਰ ਧੰਨਵਾਦ ਹੈ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਸਮੂਹੀ ਪ੍ਰਬੰਧਕਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਭੁੱਲਾਂ ਝੁੱਕਾਂ ਦੀ ਖਿਮਾ ਬਖਸ਼ਿਸ਼ ਕਰੋ ਜੀ
ਮਨ ਕਾ ਤੋਸਾ ਹਰ ਨਾਮ ਹੈ ਹਿਰਦਾ ਰੱਖੋ ਸੰਭਾਲ ਇਹੋ ਖਰਚ ਅਖੁੱਟ ਹੈ ਗੁਰਮੁਖ ਨਿਬਹਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।